ਸੰਖਨ ਕੀ ਧੁਨ ਘੰਟਣ ਕੀ, ਸੰਖਨ ਕੀ ਧੁਨ ਘੰਟਣ ਕੀ, ਕਰ ਫੂਲਨ ਕੀ ਵਰਖਾ ਵਰਖਾ ਵੈ। ਹਰ ਜੀ ਆਪਦੇ ਮੰਦਰ ਵਿੱਚ ਆਏ, ਲੱਗ ਰਹੀਆਂ ਫੁੱਲ ਚੜੀਆਂ। ਆਓ ਗੁਰੂ ਕੀ ਸਤਸੰਗ, ਅੱਜ ਪੂਰਨਮਾਸ਼ੀ ਦਾ ਸ਼ੁਭ ਦਿਹਾੜਾ ਹੈ, ਜੋ ਮਾਘ ਦੇ ਮਹੀਨੇ ਬਾਬਾ ਜੀ ਨੇ ਬਚਨ ਕੀਤੇ ਪਾਈ, ਇੱਕ ਮਹੀਨੇ ਦੀ ਬੰਦਗੀ ਸੇਵਾ ਸਿਮਰਨ ਜਪ ਤਪ ਜੋ ਪੁੰਨ ਦਾਨ ਕਰੋਗੇ ਉਹ ਤੁਹਾਨੂੰ 11 ਮਹੀਨਿਆਂ ਦਾ ਫਲ ਹੋਰ ਮਿਲੇਗਾ। ਅਤੇ ਇਸ ਮਹੀਨੇ ਵਿੱਚ ਵੀ ਪਾਤਸ਼ਾਹ ਨੇ ਕਹਿਤਾ, ਫਲ ਗੁਣ ਆਨੰਦ ਅਪਾਰ ਜਨਾ ਹਰ ਸੱਜਣ ਪ੍ਰਗਟ ਆਏ, ਸੰਤ ਸੁਹਾਈ ਰਾਮ ਕੇ ਕਰ ਕਿਰਪਾ ਦੀਆ ਮਿਲਾਏ। ਇਹ ਉਹ ਮਹੀਨਾ ਹੈ, ਫਲ ਦੇਣ ਵਾਲਾ ਮਹੀਨਾ ਹੈ। ਆਓ ਅੱਜ ਪੂਰਨਮਾਸ਼ੀ ਦਾ ਦਿਹਾੜਾ ਆਪਾਂ ਮੁਕਤਸਰ ਜਿਹੜੇ ਮੁੱਢਲੇ ਬਚਨ ਹਨ ਉਹਨਾਂ ਨੂੰ ਮੁੜ ਕੇ ਯਾਦ ਕਰੀਏ, ਬਾਬਾ ਜੀ ਦੇ ਬਚਨਾਂ ਨੂੰ। ਭਾਈ ਅੱਜ ਦੀ ਜਿਹੜੀ ਹਾਜ਼ਰੀ ਹੈ, ਬਾਬਾ ਆਨੰਦ ਸਿੰਘ ਮਹਾਰਾਜ ਨੇ ਜਦੋਂ ਸ਼ੁਰੂ ਕੀਤੀ ਹੈ ਪੂਰਨਮਾਸ਼ੀ ਦਾ ਦਿਹਾੜਾ, ਕਿਸ ਵਾਸਤੇ ਕੀਤੀ ਹੈ ਇਹ ਦਿਹਾੜਾ, ਕਿਸ ਵਾਸਤੇ ਸ਼ੁਰੂ ਕੀਤਾ ਹੈ? ਅਤੇ ਉਹਨਾਂ ਦੇ ਬਚਨ ਭਾਈ, ਗੁਰੂ ਨਾਨਕ ਦੇ ਘਰੋਂ ਜੋ ਵੀ ਮਾਈ ਭਾਈ ਨਾਨਕ ਨਾਮ ਲੇਵਾ ਪਹੁੰਚੇ, ਉਹ ਸੰਗਤ ਨੂੰ ਕਹਿਣ ਲੱਗੇ, ਭਾਈ ਦਰਗਾਹੀ ਪ੍ਰਸ਼ਾਦ ਦੀਆਂ ਝੋਲੀਆਂ ਭਰ ਕੇ ਜਾਇਓ, ਭਾਵ ਨਾਮ ਦੀਆਂ। ਅਤੇ ਫਿਰ ਦੂਜਾ ਬਚਨ ਕਰਨਾ, ਬਈ ਜਿਹੜਾ ਜਿਹਦੀਆਂ ਗੁਰੂ ਨਾਨਕ ਦੇ ਘਰੋਂ ਝੋਲੀਆਂ ਭਰ ਗਈਆਂ ਅਤੇ ਸਦਾ ਲਈ ਭਰੀਆਂ ਰਹਿਣਗੀਆਂ, ਪੂਰਨ ਮਹਾਂਪੁਰਸ਼ਾਂ ਦੇ ਬਚਨ ਆ। ਕੋਈ ਆਪਣੇ ਵੱਲੋਂ ਨਹੀਂ ਕਹਿੰਦੇ ਮੇਰੇ ਦਰ ਦੀ, ਕਹਿੰਦੇ ਗੁਰੂ ਨਾਨਕ ਦੇ ਦਰੋਂ, ਖਾਲੀ ਨਹੀਂ ਜਾਣਾ। ਅਤੇ ਜੇ ਕਹਿਣਾ ਜੇ ਇਸ ਦਰ ਤੋਂ ਕੋਈ ਖਾਲੀ ਚਲਿਆ ਗਿਆ, ਉਹਦੀ ਝੋਲੀ ਹੋਰ ਕਿਤੇ ਭਰੀ ਨਹੀਂ ਜਾਣੀ, ਕਿਉਂਕਿ ਗੁਰੂ ਨਾਨਕ ਵਰਗਾ ਕੋਈ ਹੋਵੇ ਤਾਂ ਭਰੇਗਾ ਨਾ। ਸਭ ਤੋਂ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੇ। ਦੂਜਾ ਬਚਨ ਭਾਈ, ਜੋ ਵੀ ਮਾਈ ਭਾਈ ਅੱਜ ਆਉਂਦਾ ਹੈ ਉਹਦੀ ਦਰਗਾਹ ਵਿੱਚ ਹਾਜ਼ਰੀ ਲੱਗਦੀ ਆ। ਆਪਾਂ ਦਰਗਾਹ ਤਾਂ ਭਾਈ ਦੇਖੀ ਨਹੀਂ ਕਿਸੇ ਨੇ, ਨਾ ਸਾਡੀ ਪਹੁੰਚ ਹੈ। ਬੜਾ ਵੱਡਾ ਬਚਨ, ਕਿਉਂਕਿ ਦਰਗਾਹ ਵਿੱਚ ਹਾਜ਼ਰੀਆਂ ਲੱਗਦੀਆਂ, ਬੰਦੇ ਦਾ ਸਰੀਰ ਨਹੀਂ ਜਾਂਦਾ। ਜਦੋਂ ਇਤਿਹਾਸ ਹੈ ਸਾਹਿਬ ਸਿੰਘ ਜਦੋਂ ਪਾਤਸ਼ਾਹ ਗਏ ਨਾ ਦਰਗਾਹ ਨੂੰ, ਅਤੇ ਭਾਈ ਮਰਦਾਨੇ ਨੂੰ ਧਰੋਂ ਕੋਲ ਛੱਡਤਾ, ਧਰੋਂ ਉਸ ਵਾਹਿਗੁਰੂ ਨਿਰੰਕਾਰ ਦੇ ਦਰ 'ਤੇ ਅਟਲ ਪਦਵੀ ਪਾ ਕੇ ਜਦੋਂ ਧਰੋਂ ਨੇ ਭਗਤੀ ਕੀਤੀ, ਭਗਵਾਨ ਪ੍ਰਗਟ ਹੋ ਗਏ। ਅਤੇ ਹੁਣ ਰਾਜ ਭਾਗ ਵਾਸਤੇ ਘਰੋਂ ਆਇਆ ਸੀ, ਅਤੇ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਮਾਂ ਨੂੰ ਪੁੱਛਿਆ, ਮਾਤਾ ਕਿਵੇਂ ਰਾਜ ਮਿਲੇ ਸ਼ਤਰੂ 'ਤੇ, ਕਿਸ ਉਦਮ 'ਤੇ ਰਾਜ ਮਿਲੇ ਸ਼ਤਰੂ 'ਤੇ, ਸਭ ਹੋਵਨ ਮੀਤਾ। ਮਾਂ ਨੇ ਕਿਹਾ, ਪੁੱਤਰ ਪਰਮੇਸ਼ਰ ਰਾਧੀਏ। ਬਸ ਵਾਦ ਵਿਵਾਦ ਵਾਲੀ ਗੱਲ ਨਹੀਂ ਕੀਤੀ, ਰੱਬ ਦੇ ਰਾਹ 'ਚ ਭਾਈ ਜਿਹਨੇ ਧਰਮ ਦੇ ਮਾਰਗ 'ਤੇ ਚੱਲਣਾ, ਇਹਦੇ 'ਚ ਵਾਦ ਵਿਵਾਦ ਦਾ ਮਾਰਗ ਨਹੀਂ, ਝਗੜੇ ਦਾ ਮਾਰਗ ਨਹੀਂ, ਇਹ ਪਿਆਰ ਦਾ ਝਗੜਾ ਹੈ, ਪਿਆਰ ਦਾ ਰਸਤਾ ਹੈ। ਮਾਂ ਨੇ ਕੋਈ ਵਾਦ ਵਿਵਾਦ ਵੀ ਮੇਰਾ ਹੱਕ ਬਣਦਾ, ਮੈਂ ਪਟਰਾਣੀ ਹਾਂ, ਤੂੰ ਪਹਿਲਾ ਪੁੱਤ ਹੈ, ਰਾਜ ਘਰਾਣੇ ਦੀ ਮਰਿਆਦਾ, ਪਹਿਲਾ ਪੁੱਤ ਰਾਜਾ ਬਣਦਾ, ਰਾਜ ਘਰਾਣੇ ਦੀ ਮਰਿਆਦਾ। ਭਾਈ ਕੋਈ ਵਾਦ ਵਿਵਾਦ ਝਗੜੇ ਦੀ ਗੱਲ ਨਹੀਂ ਕੀਤੀ, ਮਾਂ ਨੇ ਕਿਹਾ, ਪੁੱਤਰ ਪਰਮੇਸ਼ਰ ਅਰਾਧੀ ਹੈ, ਜਿੱਦੋਂ ਹੋਈ ਹੈ ਪਤਿਤ ਪੁਨੀਤਾ। ਅੱਜ ਭਗਵਾਨ ਸਾਹਮਣੇ ਖੜ੍ਹੇ ਹੈ, ਚੱਲ ਵੀ ਰਾਜ ਲੈ ਲਾ। ਕਹਿਣ ਲੱਗਾ, ਮਹਾਰਾਜ ਹੁਣ ਮੇਰਾ ਰਾਜ ਕਾਹਨੂੰ ਜੀ ਨਹੀਂ ਕਰਦਾ। ਇਸ ਵਾਸਤੇ ਸੰਗਤ ਵਿੱਚ ਆਇਆ ਕਰੋ ਭਾਈ, ਬਾਣੀ ਪੜ੍ਹਿਆ ਕਰੋ। ਜਦੋਂ ਬਾਣੀ ਪੜ੍ਹਾਂਗੇ ਉਦੋਂ ਹੀ ਐਸੀ ਮਨ ਦੀ ਵਸਤਾ ਬਣੇਗੀ ਨਾ ਵੀ ਰਾਜ ਦੀ ਨਹੀਂ ਲੋੜ। ਕਿਵੇਂ ਬਣੇਗੀ? ਮੇਰਾ ਗੁਰੂ ਨਾਨਕ ਕਹਿੰਦਾ, ਕੂੜ ਰਾਜਾ ਕੂੜ ਪਰਜਾ ਕੂੜ ਸਭ। ਹੁਣ ਕੂੜਾ ਥੋੜ੍ਹਾ ਕੋਈ ਮੰਗੇਗਾ, ਕੂੜਾ ਤਾਂ ਘਰੋਂ ਬਾਹਰ ਸੁੱਟਦੇ ਆਪਾਂ। ਗੁਰੂ ਨਾਨਕ ਕਹਿ ਰਿਹਾ, ਕੋਈ ਬੰਦਾ ਨਹੀਂ ਕਹਿ ਰਿਹਾ, ਨਿਰੰਕਾਰ ਕਹਿ ਰਿਹਾ, ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ। ਇਉਂ ਜੇ ਬਾਣੀ ਪੜ੍ਹਾਂਗੇ ਤਾਂ ਹੀ ਮਨ ਦੀ ਵਸਤਾ ਬਣੇਗੀ ਨਾ। ਜੇ ਨਹੀਂ ਬਾਣੀ ਪੜ੍ਹਦੇ ਤਾਂ ਫਿਰ ਉਹ ਮੰਗ ਲਿਆ ਉਹ ਮੰਗ ਲਿਆ। ਅਤੇ ਮਹਾਰਾਜ ਕਹਿੰਦੇ, ਕਿਆ ਮੰਗੋ ਕਿਸ ਥਿਰ ਨਾ ਰਹਾਈ। ਇਹ ਬਾਣੀ ਪੜ੍ਹ ਕੇ ਐਸਾ ਮਨ ਬਣਨਾ, ਘਰੇ ਬਹਿ ਕੇ ਨਹੀਂ ਬਣਨਾ ਭਾਈ, ਸੰਗਤ ਵਿੱਚ ਆ ਕੇ ਬਣਨਾ। ਧਰੂਵ ਨੂੰ ਧਰੂਵ ਨੇ ਨਾ ਕਰਤੀ ਮਾਰਿਆ, ਹੁਣ ਮੈਂ ਕੂੜਾ ਮੰਗਣਾ। ਨਿਰੰਕਾਰ ਨੇ ਕਿਹਾ, ਹੁਣ ਤੂੰ ਇੱਛਾ ਕਰਕੇ ਆਇਆ ਸੀ, ਬੇਸ਼ੱਕ ਹੁਣ ਤੇਰੀ ਅਵਸਥਾ ਬਦਲ ਗਈ ਹੈ, ਭਗਤੀ ਕਰਕੇ ਨਾਮ ਜਪ ਕੇ। ਹੁਣ ਬਾਬਾ ਕਹਿੰਦਾ ਬਾਣੀ ਪੜ੍ਹੋ, ਇਹ ਬਾਬਾ ਜੀ ਦੇ ਬਚਨ ਆ ਜਿਹੜੇ ਮੈਂ ਆਪਣੇ ਆਪ ਮੁਖਾਰਵਿੰਦ ਤੋਂ ਸੁਣਿਆ। ਕਹਿੰਦੇ ਭਾਈ ਬਾਣੀ ਪੜ੍ਹ ਕੇ ਇੱਛਾ ਬੰਦੇ ਦੀ ਪੂਰੀ ਹੋ ਜਾਂਦੀ ਹੈ, ਪੁੱਤ ਮੰਗ ਲਓ, ਮਾਇਆ ਮੰਗ ਲਓ, ਤੰਦਰੁਸਤੀ ਮੰਗ ਲਓ, ਜੋ ਮਰਜ਼ੀ ਮੰਗ ਲਓ। ਬਾਣੀ ਪੜ੍ਹ ਕੇ ਬਾਬਾ ਜੀ ਨੇ ਕਹਿਣਾ ਭਾਈ ਇੱਛਾ ਪੂਰੀਆਂ ਹੁੰਦੀਆਂ, ਪਰ ਬਾਣੀ ਪੜ੍ਹ ਕੇ ਕਹਿੰਦੇ ਇੱਛਾ ਮਰ ਵੀ ਜਾਂਦੀ ਹੈ, ਖਤਮ ਵੀ ਹੋ ਜਾਂਦੀ ਹੈ। ਇਹ ਬਾਬਾ ਜੀ ਦੇ ਬਚਨ ਆ, ਇਹਨੂੰ ਬਚਨ ਦਰਗਾਹੀ ਕਹਿ ਸਕਦੇ, ਇਹ ਗਿਆਨੀਆਂ ਤੋਂ ਨਹੀਂ ਮਿਲ ਸਕਦੇ। ਕਹਿੰਦੇ ਬਾਣੀ ਪੜ੍ਹ ਕੇ ਇੱਛਾ, ਸਭੇ ਇੱਛਾ ਪੂਰੀਆਂ, ਜਾਂ ਪਾਇਆ ਅਗੁਮ ਪਰ ਬਾਣੀ ਦੀ ਪੰਕਤੀ ਹੈ। ਕਹਿੰਦੇ ਜਦੋਂ ਬਾਣੀ ਪੜ੍ਹਦੇ ਰਹਾਂਗੇ, ਕੋਈ ਟਾਈਮ ਆਊਗਾ ਇੱਛਾ ਖਤਮ ਵੀ ਹੋ ਸਕਦੀ ਹੈ। ਰੌਲਾ ਤਾਂ ਇੱਛਾ ਦਾ ਹੀ ਭਾਈ, ਦੁੱਖ ਤਕਲੀਫ ਤਾਂ ਇੱਛਾ ਦੀ ਆ, ਇੱਛਾ ਪੂਰੀ ਹੋ ਜਾਂਦੀ ਹੈ ਖੁਸ਼ ਹੋ ਜਾਂਦੇ, ਪੁੱਤ ਮਿਲ ਗਿਆ ਖੁਸ਼ ਹੋ ਜਾਂਦੇ, ਨਾ ਮਿਲੇ ਤਾਂ ਦੁਖੀ ਰਹਿੰਦੇ ਹਾਂ। ਇੱਛਾ ਸਤਿਗੁਰਾਂ ਦਰ 'ਤੇ ਇੱਛਾ ਹੁੰਦੀ ਹੈ, ਅਤੇ ਧਰੂਵ ਦੀ ਇੱਛਾ ਮਰ ਗਈ। ਕਹਿੰਦੇ ਨਹੀਂ, ਹੁਣ ਤੈਨੂੰ ਰਾਜ ਵਾਸਤੇ ਆਇਆ ਸੀ, ਤੈਨੂੰ ਰਾਜ ਤਾਂ ਇੱਕ ਵਾਰੀ ਭੋਗਣਾ ਪੈਣਾ, ਮੈਂ ਫਿਰ ਤੈਨੂੰ ਅਟਲ ਪਦਵੀ ਨਿਰੰਕਾਰ ਦੇ ਬੂਹੇ 'ਤੇ ਖੜ੍ਹਾ ਕਰ ਦਿਆਂਗਾ। ਉੱਥੇ ਜਦੋਂ ਪਹੁੰਚੇ ਨਾ ਪਾਤਸ਼ਾਹ, ਮੈਂ ਬਾਬਾ ਜੀ ਦੇ ਬਚਨਾਂ ਦੀ ਪ੍ਰੋੜਤਾ ਕਰਦਾ, ਦਰਗਾਹ 'ਚ ਹਾਜ਼ਰੀਆਂ ਲੱਗਦੀਆਂ। ਮਰਦਾਨੇ ਨੂੰ ਛੱਡ ਕੇ ਜਦੋਂ ਗਾਹਾਂ ਸੱਚਖੰਡ ਨੂੰ ਜਾਣ ਲੱਗੇ ਨਾ ਗੁਰੂ ਨਾਨਕ ਸਾਹਿਬ, ਮਰਦਾਨਾ ਕਹਿਣ ਲੱਗਾ ਮਹਾਰਾਜ ਕੌਡੇ ਕੋਲ ਜਾਣਾ ਤਾਂ ਮੈਨੂੰ ਮੂਹਰੇ ਕਰ ਦਿਓ, ਸੱਜਣ ਠੱਗ ਕੋਲ ਜਾਣਾ, ਕਿਤੇ ਵੀ ਜਾਣਾ, ਹਰ ਮੁਸੀਬਤ ਵਿੱਚ ਅਤੇ ਮੈਨੂੰ ਮੂਹਰੇ ਕਰ ਦਿਓ। ਚਲੋ ਤਾਂ ਤੁਹਾਡਾ ਕਾਰਨ ਸੀ ਤਾਰਨ ਦਾ, ਦੁਨੀਆਂ ਦਾ ਕਾਰਨ ਬਣਾਉਂਦੇ ਸੀ, ਹੋਰ ਕਿਹੜਾ ਮਰਦਾਨੇ ਨੂੰ ਮੂਹਰੇ ਕਰਨ ਦਾ ਭਾਵ ਕੀ ਸੀ, ਮੀਡਾ ਮੈਂ ਬਣਿਆ। ਇਹੀ ਜਿਹੀਆਂ ਤਕਲੀਫਾਂ ਵਿੱਚ ਹੁਣ ਤੁਸੀਂ ਸੱਚਖੰਡ ਜਾਣ ਲੱਗਿਓ ਅਤੇ ਮੈਨੂੰ ਇੱਥੇ ਛੱਡ ਚੱਲਿਓ। ਮਰਦਾਨਿਆਂ ਸੱਚਖੰਡ 'ਚ ਦੇਹ ਨਹੀਂ ਜਾਂਦੀ, ਆਤਮਾ ਜਾਂਦੀ। ਹੁਣ ਤੇਰੀ ਦੇਹ ਹੈ, ਮੈਂ ਆਪਣੀ ਆਤਮਾ ਨੂੰ ਜੇ ਲੈ ਕੇ ਜਾਣਾ, ਸਰੀਰ ਨਹੀਂ ਲੈ ਕੇ ਜਾਣਾ। ਹੁਣ ਜਿਵੇਂ ਪਤਾ ਆਪਾਂ, ਜਦੋਂ ਮਹਾਰਾਜ ਕਰਤਾਰਪੁਰ ਸਰੀਰ ਛੱਡਿਆ, ਰੌਲਾ ਪੈ ਗਿਆ, ਜਦੋਂ ਚਾਦਰ ਚੱਕੀ ਤਾਂ ਕੁਛ ਵੀ ਨਹੀਂ ਸੀ, ਸਰੀਰ ਹੈ ਹੀ ਨਹੀਂ ਸੀ। ਗੁਰੂ ਦਾ ਸਰੀਰ ਨਹੀਂ ਹੁੰਦਾ, ਗੁਰੂ ਦਾ ਤਾਂ ਬਚਨ ਹੈ, ਗੁਰ ਕਾ ਬਚਨ ਵਸੈ ਜੀ ਨਾਲੇ, ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ ਅਤੇ ਭਾਹੇ ਨਾ ਸਕ
ਜਲ।
ਗੁਰੂ ਦਾ ਬਚਨ ਹੈ, ਸਰੀਰ ਨਹੀਂ ਗੁਰੂ ਦਾ ਹੁੰਦਾ। ਮੈਂ ਆਤਮਾ ਕਰਕੇ ਜਾਣਾ ਮਹਾਰਾਜ, ਹਰ ਜਗ੍ਹਾ 'ਤੇ ਤੁਸੀਂ ਮੈਨੂੰ ਮੂਹਰੇ ਕਰਦੇ ਹੋ। ਮੈਂ ਬਾਬਾ ਜੀ ਦੇ ਬਚਨ ਬਾਰੇ ਦੱਸਦਾ ਹੈ ਵੀ ਬਾਬਾ ਜੀ ਕਹਿ ਤੁਹਾਡੀ ਦਰਗਾਹ ਵਿੱਚ ਹਾਜ਼ਰੀ ਲੱਗਦੀ ਆ। ਆਪਾਂ ਕੋਈ ਦਰਗਾਹ ਦੇਖੀ ਕਿਸੇ ਮਾਈ ਭਾਈ ਨੇ ਨਹੀਂ, ਬਚਨ ਹੈ ਜੋ ਬਾਬਾ ਕਹਿੰਦੇ ਮਰਦਾਨਿਆਂ ਸਰੀਰ ਨਹੀਂ ਜਾਂਦਾ, ਤੇਰਾ ਸਰੀਰ ਹੈ, ਮੈਂ ਆਪਣੀ ਆਤਮਾ ਲੈ ਕੇ ਜਾਣੀ ਹੈ। ਅਤੇ ਦੂਜਾ ਕਾਰਨ ਇਹ ਆ ਮਰਦਾਨਿਆਂ, ਜਦੋਂ ਤੂੰ ਜੇ ਸੱਚਖੰਡ ਨਿਰੰਕਾਰ ਕੋਲ ਚਲਿਆ ਗਿਆ ਨਾ, ਅਤੇ ਉਹਨਾਂ ਨੇ ਕਹਿਣਾ ਮਰਦਾਨਿਆਂ ਕੀਰਤਨ ਸੁਣਾ, ਅਤੇ ਜਦੋਂ ਤੂੰ ਕੀਰਤਨ ਕਰਨਾ ਅਤੇ ਨਿਰੰਕਾਰ ਨੇ ਕਹਿਣਾ ਮੈਨੂੰ ਮਰਦਾਨੇ ਨੂੰ ਛੱਡ ਦਿਓ, ਮੈਂ ਤਾਂ ਕੀਰਤਨ ਇਹ ਤੋਂ ਸੁਣਿਆ ਕਰਨਾ, ਫਿਰ ਮੈਂ ਕੀ ਕਰਾਂਗਾ, ਤੇਰੀ ਘਰ ਵਾਲੀ ਮਰਾਸਣ ਯਾਦ ਕਰੂਗੀ, ਰੋਵੇਗੀ, ਮੇਰਾ ਘਰ ਵਾਲਾ ਸੱਚਖੰਡ ਛੱਡਿਆਂ ਦਾ। ਜਦੋਂ ਬੰਦਾ ਮਰ ਜਾਂਦਾ ਘਰ ਵਾਲੀ ਰੋਂਦੀ ਹੈ ਭਾਈ, ਅਤੇ ਮੇਰੇ ਤਾਂ ਮਗਰ ਤੇਰੇ ਘਰ ਵਾਲੀ ਮਰਾਸਣ ਮਗਰ, ਭਾਈ ਤੂੰ ਜਿਉਂਦੇ ਨੂੰ ਸੱਚਖੰਡ ਛੱਡਿਆ, ਮਰ ਕੇ ਤਾਂ ਜਾਣਾ ਜਾਣਾ ਸੀ। ਇਹ ਉਹ ਮਰਦਾਨਿਆਂ ਤੇਰਾ ਕੀਰਤਨ ਪਸੰਦ ਆ ਜਾਣਾ, ਅਤੇ ਗੁਰੂ ਨਾਨਕ ਨਿਰੰਕਾਰ ਨੇ ਕਹਿਣਾ ਮਰਦਾਨੇ ਨੂੰ ਮੇਰੇ ਕੋਲ ਛੱਡ ਜਾ, ਅਤੇ ਮੈਂ ਨਿਰੰਕਾਰ ਦਾ ਹੁਕਮ ਮੋੜਨਾ ਕੋਈ ਨਹੀਂ, ਮੈਂ ਹੁਕਮ ਨਹੀਂ, ਕਿਉਂਕਿ ਮੈਂ ਤੇਰੀ ਹਾਜ਼ਰੀ ਲਗਾ ਦੂੰਗਾ, ਹਾਜ਼ਰੀ। ਅੱਜ ਆਹ ਬਚਨ ਬਾਬੇ ਦੇ ਭਾਈ, ਅੱਜ ਦੇ ਦਿਨ ਤੁਹਾਡੀ ਦਰਗਾਹ ਵਿੱਚ ਹਾਜ਼ਰੀ ਲੱਗਦੀ ਹੈ। ਇਹ ਬਚਨ ਬਹੁਤ ਅਟਲ ਹੈ, ਬਹੁਤ ਵੱਡਾ ਬਚਨ ਹੈ। ਅਤੇ ਬਾਬਾ ਜੀ, ਬਾਬਾ ਆਨੰਦ ਸਿੰਘ ਮਹਾਰਾਜ ਬਾਬਾ ਜੀ ਕਹਿ ਦੇਣ, ਕਦੇ ਹੋ ਸਕਦਾ ਵੀ ਸਾਡੀ ਹਾਜ਼ਰੀ ਨਾ ਲੱਗੇ ਭਾਈ, ਬਿਲਕੁਲ ਆਪਣੀ ਦਰਗਾਹ ਵਿੱਚ ਅੱਜ ਹਾਜ਼ਰੀ ਲੱਗਦੀ ਹੈ ਭਾਈ, ਅੱਜ ਹਾਜ਼ਰੀ। ਨਾ ਦਰਗਾਹ ਵਿੱਚ ਸਰੀਰ ਜਾਂਦਾ ਨਹੀਂ, ਉਹ ਨਿਰੰਕਾਰ ਦੇ ਜਿਹੜੇ ਦਰਸ਼ਨ ਹਨ ਨਾ, ਉਹ ਪ੍ਰਕਾਸ਼ ਹੈ। ਤਹੀਂ ਪ੍ਰਕਾਸ਼ ਹਮਾਰਾ ਭਇਓ ਅਤੇ ਪਟਨਾ ਸ਼ਹਿਰ ਏਕ ਨੂਰ, ਨੂਰ ਹੈ ਭਾਵ ਪ੍ਰਕਾਸ਼ ਹੈ। ਮਹਾਰਾਜਾ ਰਣਜੀਤ ਸਿੰਘ ਦੇ ਮੌਕੇ ਪੁੱਛਿਆ ਵੀ ਕੋਈ ਹੈ ਸਿੰਘ ਜਿਹਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਸ਼ਨ ਕੀਤੇ ਹੁਣ ਪ੍ਰਤੱਖ, ਜੋ ਸਰੀਰ ਧਾਰ ਕੇ ਆਏ ਸੀ, ਸੋਹਣਾ ਜਾਮਾ ਪਹਿਨ ਤੂੰ ਆਇਆ ਅਤੇ ਆਦਮ ਆਪਣਾ ਨਾਂ ਧਰਾਇਆ, ਬੰਦਿਆਂ ਵਾਲਾ ਨਾਂ ਰੱਖ ਲਿਆ, ਸਰੀਰ ਸਾਡੇ ਵਰਗਾ ਹੀ ਹੈ, ਗੁਰੂ ਨਾਨਕ ਸਾਹਿਬ ਦਾ ਵੀ, ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਵੀ। ਹੇ ਵਾਹਿਗੁਰੂ ਤੂੰ ਸੋਹਣਾ ਜਾਮਾ ਧਾਰ ਕੇ ਆਇਆ ਪਰ ਨਾਮ ਤਾਂ ਬੰਦਿਆਂ ਵਾਲਾ, ਭਾਵ ਸਰੀਰ ਤਾਂ ਬੰਦਿਆਂ ਵਾਲਾ ਬਣਾ ਲਿਆ। ਪਤਾ ਲੱਗਿਆ ਇੱਕ ਨਿਹੰਗ ਸਿੰਘ ਹੈ ਜਿਹਦੀ 125 ਸਾਲ ਦੀ ਉਮਰ ਹੈ, ਮਹਾਰਾਜਾ ਰਣਜੀਤ ਸਿੰਘ ਦੇ ਮੌਕੇ ਬਜ਼ੁਰਗ ਹੈ। ਕਹਿੰਦੇ ਲਿਆਓ ਪਾਲਕੀ 'ਚ ਬਹਾ ਕੇ ਲਿਆਓ, ਬੜੇ ਸਤਿਕਾਰ ਨਾਲ ਲਿਆਓ, ਜਿਹਨੇ ਮੇਰੇ ਕਲਗੀਧਰ ਪਾਤਸ਼ਾਹ ਦੇ ਪ੍ਰਤੱਖ ਦਰਸ਼ਨ ਕੀਤੇ। ਪ੍ਰਤੱਖ ਪਾਲਕੀ 'ਚ ਲਿਆ ਕੇ ਬਹਾਇਆ, ਲਿਆਂਦਾ, ਬੜਾ ਸਤਿਕਾਰ ਮਹਾਰਾਜਾ ਰਣਜੀਤ ਸਿੰਘ ਨੇ ਕੀਤਾ। ਅਤੇ ਮਹਾਰਾਜਾ ਰਣਜੀਤ ਸਿੰਘ ਨੇ ਬੜਾ ਨਿਮਰਤਾ ਸਹਿਤ ਗਲ 'ਚ ਪੱਲਾ ਪਾ ਕੇ ਹੱਥ ਜੋੜ ਕੇ ਬੇਨਤੀ ਕੀਤੀ, ਪਾਤਸ਼ਾਹ ਦੇ ਕੋਈ ਦਰਸ਼ਨਾਂ ਦੀ ਮਹਿਮਾ ਦੱਸੋ, ਕਿਉਂਕਿ ਦਰਸ਼ਨਾਂ ਦੀ ਮਹਿਮਾ ਬਹੁਤ ਹੈ ਨਾ। ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਪੂਰਨ ਕਰਮ ਹੋਏ ਸੋਏ ਸਲੰਦੜੀ, ਮੇਰਾ ਤਨ ਮਨ ਮੌਲਾ, ਨਾਮ ਜੇ ਬੰਦੜੀ ਲਾਲੀ, ਪੰਧ ਜਲੰਦੀ ਮੇਰਾ ਅੰਦਰ ਠੰਡਾ, ਗੁਰ ਦਰਸ਼ਨ ਦੇਖ। ਦਰਸ਼ਨਾਂ ਦਾ ਬੜਾ ਵੱਡਾ ਪ੍ਰਭਾਵ ਹੈ। ਦੱਸਦੇ ਜਦੋਂ ਬੜੀ ਨਿਮਰਤਾ ਨਾਲ ਵੀ ਮੇਰੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਿਹੰਗ ਸਿੰਘ ਨੂੰ ਕਹਿਣ ਲੱਗੇ, ਸਿੰਘ ਸਾਹਿਬ ਮੈਨੂੰ ਦੱਸੋ ਕਿਹੋ ਜਿਹੇ ਦਰਸ਼ਨਾਂ ਦਾ ਪ੍ਰਭਾਵ ਸੀ। ਉਹ ਫਿਰ ਨਿਹੰਗ ਸਿੰਘ ਜਿਹੜਾ 125 ਸਾਲ ਦੀ ਉਮਰ ਸੀ, ਉਹ ਦੱਸਦਾ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਐਡਾ ਚਿਹਰੇ 'ਤੇ ਜਲਾਲ ਸੀ, ਪ੍ਰਕਾਸ਼ ਸੀ, ਉਹਨਾਂ ਦੇ ਚਿਹਰੇ 'ਤੇ ਮੱਖੀ ਨਹੀਂ ਸੀ ਬਹਿ ਸਕਦੀ, ਐਡਾ ਤਪ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਿਹਰੇ ਦਾ, ਉਹਨਾਂ ਵੱਲ ਕੋਈ ਅੱਖਾਂ ਪੁੱਟ ਕੇ ਝਾਕ ਨਹੀਂ ਸੀ ਸਕਦਾ। ਹੁਣ ਸੂਰਜ ਵੱਲ ਕੌਣ ਝਾਕੇ ਬਾਈ? ਸੂਰਜ ਵੱਲ ਆਪਾਂ ਝਾਕ ਸਕਦੇ ਹਾਂ? ਜਿਹਦੇ ਦਰ 'ਤੇ ਲੱਖਾਂ ਹੀ ਸੂਰਜ ਵੀ ਚਿਰਾਗ ਮਿਸਾਲਾਂ ਜਗਾ ਰਹੇ ਆ। ਉਹ ਨਿਹੰਗ ਸਿੰਘ ਦੱਸਦਾ 125 ਸਾਲ ਜਿਹਦੀ ਉਮਰ ਹੈ, ਇੰਨਾ ਪ੍ਰਕਾਸ਼ ਸੀ, ਇੰਨਾ ਚਿਹਰੇ 'ਤੇ ਤਪ ਤੇਜ ਸੀ, ਅੱਖਾਂ ਪੁੱਟ ਕੇ ਚੰਗੀ ਤਰ੍ਹਾਂ ਝਾਕ ਨਹੀਂ ਸਕਦਾ, ਮੱਖੀ ਵੀ ਨਹੀਂ ਸੀ ਬਹਿੰਦੀ ਚਿਹਰੇ 'ਤੇ। ਅਤੇ ਦੂਜਾ ਸਰੀਰ ਕਹਿੰਦੇ ਉਹਨਾਂ ਦਾ ਬਾਹਲਾ ਲੰਮਾ ਚੌੜਾ ਨਹੀਂ ਸੀ, ਪਤਲਾ ਸਰੀਰ ਸੀ। ਦੂਜੀ ਗੱਲ, ਬਾਹਲਾ ਉੱਚਾ ਨਹੀਂ ਸੀ, ਬਾਹਲਾ ਜਿਵੇਂ ਆਪਾਂ ਕਹਿੰਦੇ 6 ਫੁੱਟ ਦਾ ਜਵਾਨ ਜਾਂ 5 ਫੁੱਟ ਤੋਂ ਉੱਪਰ ਨਹੀਂ ਸੀ। ਕਹਿੰਦੇ ਬਿਲਕੁਲ ਮਧਰਾ ਜਿਹਾ ਕੱਦ ਕਾਠ ਸੀ ਅਤੇ ਬਿਲਕੁਲ ਸਰੀਰ ਬਹੁਤ ਪਤਲਾ ਸੀ, ਜਿਵੇਂ ਬੱਚੇ ਪੜ੍ਹਦੇ ਸਕੂਲ ਕਾਲਜ, ਇਹੋ ਜਿਹਾ ਸਰੀਰ ਸੀ। ਕਹਿੰਦਾ ਪਹਿਲਾਂ ਤਾਂ ਮੱਥਾ ਟਿਕਾਉਂਦੇ ਨਹੀਂ ਸੀ, ਕਹਿੰਦੇ ਜੇ ਕਿਸੇ ਦਾ ਹੱਥ ਲੱਗ ਜਾਂਦਾ ਸੀ, ਸਿੰਘ ਸਾਹਿਬ ਕਹਿੰਦਾ ਇਉਂ ਲੱਗਦਾ ਸੀ ਜਿਵੇਂ ਬਿਜਲੀ ਦਾ ਕਰੰਟ ਵੱਜਦਾ। ਤਿੰਨ ਗੱਲਾਂ ਦੱਸ ਕੇ ਉਹਦਾ ਗਲਾ ਰੁਕ ਗਿਆ ਅਤੇ ਰੋਣ ਲੱਗ ਗਿਆ। ਤਿੰਨ ਗੱਲਾਂ ਦੱਸ ਕੇ ਉਹ ਨਿਹੰਗ ਸਿੰਘ ਬੋਲਿਆ ਹੀ ਨਹੀਂ, ਬਸ ਬੋਲ ਸਕਿਆ ਹੀ ਨਹੀਂ। ਕਹਿੰਦੇ ਅੱਬਲ ਤਾਂ ਮੱਥਾ ਨਹੀਂ ਸੀ ਟਿਕਾਉਂਦੇ, ਜੇ ਕਿਸੇ ਦਾ ਹੱਥ ਲੱਗ ਜਾਂਦਾ ਸੀ ਨਾ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਨੂੰ, ਐਂ ਲੱਗਦਾ ਸੀ ਜਿਵੇਂ ਬਿਜਲੀ ਦਾ ਕਰੰਟ ਵੱਜਦਾ। ਯਕੀਨ ਕਰਨਾ, ਮੈਂ ਕਾਨਪੁਰ ਦੇ ਨੇੜੇ ਗਿਆ, ਕਿਰਨ ਦੀਵਾਨ ਸੀ ਕਾਫੀ ਦੇਰ, 40 ਸਾਲ ਤੋਂ ਉੱਪਰ ਹੋ ਗਏ, ਹੁਣ ਮੈਂ ਭੁੱਲ ਗਿਆ। ਕਾਨਪੁਰ ਤੋਂ ਨੇੜੇ ਆਉਂਦੇ ਹਾਂ, ਉਹ ਸਿੰਘ ਸੀ ਉੱਥੇ ਆਪਣੇ ਬੜੂੰਦੀ ਨਾਲ, ਰਾਜਗੜ੍ਹਾ ਪਿੰਡ, ਸਾਡਾ ਗੱਡੀ ਦਾ ਟਾਇਰ ਦਾ ਪੈਂਚਰ ਹੋ ਗਿਆ, ਪੈਂਚਰ ਲਾਉਣ ਲੱਗ ਗਏ, ਸੰਗਤ ਇਕੱਠੀ ਹੋ ਗਈ ਉੱਥੇ। ਬਸ ਉਹਨਾਂ ਨੇ 2-3 ਦਿਨ ਆਪਾਂ ਨੂੰ ਰੋਕ ਲਿਆ, ਦੀਵਾਨ ਲੱਗਣ ਲੱਗ ਗਏ। ਬੜੂੰਦੀ ਦੇ ਨਾਲ ਇੱਕ ਰਾਜਗੜ੍ਹ ਪਿੰਡ ਹੈ 2-1.5 ਕਿਲੋਮੀਟਰ ਦੇ, ਉਹ ਬਜ਼ੁਰਗ ਕਹਿੰਦਾ ਸਾਡੇ ਪਿੰਡ ਇੱਕ ਮੁਸਲਮਾਨ ਭਾਈ ਸੀ, ਉਹ ਕਹਿੰਦਾ ਉਹ ਤਿੰਨੇ ਗੱਲਾਂ ਉਹ ਦੱਸਦਾ ਸੀ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਐਡਾ ਪ੍ਰਕਾਸ਼, ਐਡਾ ਚਿਹਰੇ 'ਤੇ ਨੂਰ, ਕੋਈ ਬੰਦਾ ਚੰਗੀ ਤਰ੍ਹਾਂ ਅੱਖਾਂ ਖੋਲ੍ਹ ਕੇ ਦੇਖ ਨਹੀਂ ਸੀ ਸਕਦਾ, ਮੱਖੀ ਨਹੀਂ ਸੀ ਬਹਿੰਦੀ ਭਾਵ, ਇੰਨਾ ਤਪ ਸੀ ਮਹਾਰਾਜ ਦੇ ਚਿਹਰੇ ਦਾ, ਕਿਉਂ ਨਾ ਹੋਵੇ ਨਿਰੰਕਾਰ ਦਾ ਭਾਈ। ਸਰੀਰ ਬੜਾ ਪਤਲਾ ਸੀ, ਜਿਵੇਂ ਬਾਹਲਾ ਲੰਮਾ ਨਹੀਂ ਸੀ ਪਤਲਾ। ਮੈਨੂੰ ਪਤਾ, ਮੈਂ ਬਾਬਾ ਜੀ ਨਾਲ ਸੁਕੇਤ ਮੰਡੀ ਗਏ, ਸੁਕੇਤ ਮੰਡੀ ਆਹ ਤੁਹਾਨੂੰ ਪਤਾ ਅਨੰਦਪੁਰ ਸਾਹਿਬ ਤੋਂ ਅੱਗੇ ਸੁਕੇਤ ਮੰਡੀ, ਅਰਵਾਲਪੁਰ, ਅਰਵਾਲ ਸਰ, ਇਹ ਉਸ ਉੱਥੇ ਤਿੰਨ ਚੀਜ਼ਾਂ ਪਈਆਂ, ਜਾ ਕੇ ਵੇਖ ਲਓ ਅੱਜ। ਇੱਕ ਪਲੰਗ ਹੈ ਗੁਰੂ ਗੋਬਿੰਦ ਸਿੰਘ ਦਾ, ਇੱਕ ਸਾਜ ਹੈ ਜਿਹਨੂੰ ਅਸੀਂ ਤਾਂ ਰਾਗੀ ਸਿੰਘਾਂ ਨੂੰ ਤਾਨਪੁਰਾ ਕਹਿੰਦੇ ਹਾਂ, ਚਾਰ ਤਾਰਾਂ ਵਾਲਾ, ਅਤੇ ਰਾਗੀ ਸਿੰਘ ਨੂੰ ਤਾਨਪੁਰਾ ਕਹਿੰਦੇ ਆ, ਰਾਗ ਗਾਉਣ ਵਾਲੇ ਪਰ ਬਾਬਾ ਜੀ ਸੁੱਖ ਸਾਗਰ ਕਹਿੰਦੇ ਸੀ। ਉਹ ਰਾਜੇ ਦੇ ਵਜ਼ੀਰ ਨੂੰ ਬੜਾ ਉਹਦੇ ਨਾਲ ਪ੍ਰੇਮ ਸੀ, ਭਾਵੇਂ ਜਿਹੜੇ ਮਹਾਂਪੁਰਖਾਂ ਦਾ ਕਿਸੇ ਨਾਲ ਪ੍ਰੇਮ ਹੋ ਤਾਂ ਉਹੀ ਜਿਹੀ ਸੇਵਾ ਕਰਾਉਂਦੇ ਆ। ਹੁਣ ਜਿਹੜੀ ਚਾਲਣੀ ਲੱਗੀ ਹੈ ਹਰ ਵਕਤ ਝੁਲਣੀ ਆ ਨਾ ਗੁਰੂ ਸਾਹਿਬ 'ਤੇ, ਉਹ ਕਹਿੰਦੇ ਵਜ਼ੀਰ ਆਪਣਾ ਹਰਚੰਦ ਸਿੰਘ ਤੇਰੇ ਨਾਲ ਬੜਾ ਐਗਰੀਕਲਚਰ ਦਾ ਵਜ਼ੀਰ ਸੀ ਮਹਾਰਾਜਾ ਪਟਿਆਲੇ ਦਾ, ਅਤੇ ਉਹ ਬਣਾ ਕੇ ਲਿਆ, ਉਹ ਅੱਜ ਭੋਰੇ 'ਚ ਪਿਆ ਨਾਨਕ ਸਾਹਿਬ। ਅਤੇ ਬਾਬਾ ਕਹਿੰਦੇ ਜਦੋਂ ਅਸੀਂ 12:21 ਦੇ ਇਸ਼ਨਾਨ ਕਰਕੇ ਜਾਂਦੇ ਹਾਂ, ਅੰਦਰ ਜਾਂਦੇ ਹਾਂ, ਤਾਂ ਉਹ ਦੇਖ ਕੇ ਤੇਰੀ ਹਾਜ਼ਰੀ ਪਹਿਲਾਂ ਲੱਗ ਜਾਂਦੀ। ਕਹਿੰਦੇ ਇਉਂ ਮਹਾਂਪੁਰਖ ਸੇਵਾ ਸਾਰੀ ਚੰਗੀ ਹੈ ਪਰ ਹਾਜ਼ਰੀ ਦੀ ਗੱਲ ਕਰਦਾ। ਕਹਿੰਦੇ ਜਦੋਂ ਅਸੀਂ 12:21 ਦੇ ਇਸ਼ਨਾਨ ਕਰਕੇ ਗੁਰੂ ਸਾਹਿਬ ਕੋਲ ਜਾਂਦੇ ਹਾਂ, ਉਹ ਅੰਦਰ ਪਿਆ ਸਾਜ, ਹੁਣ ਜਾ ਕੇ ਦੇਖ ਲਓ ਕਿਤੇ ਭੋਰਿਆਂ 'ਚ। ਉਹ ਸਾਜ ਉਹ ਬਣਾ ਕੇ ਲਿਆ ਸੀ ਤਾਨਪੁਰਾ, ਉੱਪਰ ਬਾਬਾ ਜੀ ਸੁੱਖ ਸਾਗਰ ਕਹਿੰਦੇ ਸੀ। ਉਹਦੇ ਚਾਰ ਤਾਰਾਂ ਬਾਬਾ ਜੀ ਉਹ ਤਾਰਾਂ ਨੂੰ ਸਾਨੂੰ ਹੱਥ ਲਾ ਕੇ ਛੇੜ ਕੇ ਉਂਗਲ ਨਾ, ਆ ਤੂੰ ਹੀ ਨਿਰੰਕਾਰ ਦੀ ਧੁਨ ਬਾਬਾ ਨਾਨਕ ਸਿੰਘ ਗਾਉਂਦੇ ਸੀ ਜਿਹੜੀ ਅਸੀਂ ਪੜ੍ਹਦੇ ਹਾਂ, ਇਹ ਉੱਥੋਂ ਬਣੀ ਆ ਭਾਈ। ਬਲਕਿ ਧੰਨਾ ਸਿੰਘ ਤਾਂ ਸੁਣਾਇਆ ਸੀ ਨਿਰੰਕਾਰ ਦੀ ਆਵਾਜ਼ ਆਈ ਅਤੇ ਤਾਂ ਸੰਤਾਂ ਸੁਣੇ ਧੁਨ ਕੱਢੀ ਸੀ। ਇੱਕ ਗੰਨ ਪਈ ਹੈ ਉੱਥੇ, ਤਾਂ ਜਿਹੜਾ ਮੈਂ ਕਹਿੰਦਾ ਸਰੀਰ ਬਾਹਲਾ ਉੱਚਾ ਲੰਮਾ ਨਹੀਂ ਸੀ, ਪਤਲਾ ਸਰੀਰ ਸੀ ਗੁਰੂ ਗੋਬਿੰਦ ਸਾਹਿਬ ਦੱਸ ਰਿਹਾ ਮੁਸਲਮਾਨ। ਉਹ ਪਲੰਗ ਜਾ ਕੇ ਦੇਖ ਲਓ, ਉਹ ਪਲੰਗ ਉਸੇ ਸਰੀਰ ਦਾ ਹੈ ਜਦੋਂ ਸੰਕੇਤ ਮੰਡੀ ਗਏ ਨਾ, ਜ਼ਰੂਰ ਦੇਖਿਓ ਭਾਈ। ਪਲੰਗ ਬਾਹਲਾ ਲੰਮਾ ਚੌੜਾ ਨਹੀਂ, ਉਹ ਜ਼ਰੂਰ ਦਰਸ਼ਨ ਕਰਿਓ, ਉੱਥੋਂ ਪਤਾ ਲੱਗੇ ਵਾਕਿਆ ਗੁਰੂ ਗੋਬਿੰਦ ਸਿੰਘ ਦਾ ਮਹਾਰਾਜ ਬਾਰੇ ਬਹੁਤ ਸਰੀਰ ਲੰਮਾ ਚੌੜਾ ਨਹੀਂ ਸੀ, ਉੱਚਾ ਨਹੀਂ ਸੀ ਪਰ ਪਤਲਾ ਸਰੀਰ ਸੀ। ਅਤੇ ਤੀਜਾ ਉਹ ਕਹਿੰਦੇ ਸਾਡੇ ਪਿੰਡ ਮੁਸਲਮਾਨ ਭਾਈ ਨੇ ਦੱਸਣਾ ਵੀ ਜੇ ਕਿਤੇ ਹੱਥ ਲੱਗ ਗਿਆ ਤਾਂ ਇਉਂ ਲੱਗਣਾ ਜਿਵੇਂ ਬਹੁਤ ਜ਼ਬਰਦਸਤ ਕੋਈ ਕਰੰਟ ਵੱਜਿਆ ਬਿਜਲੀ ਦਾ। ਕਹਿੰਦੇ ਉਹ ਤਿੰਨੇ ਗੱਲਾਂ ਦੱਸ ਕੇ ਰੋਣ ਲੱਗ ਜਾਂਦਾ ਸੀ, ਫਿਰ ਉਹ ਤੋਂ ਕੋਈ ਗੱਲ ਹੁੰਦੀ ਨਹੀਂ ਸੀ। ਤਾਂ ਮੇਰਾ ਕਹਿਣ ਦਾ ਭਾਵ ਨਿਰੰਕਾਰ ਕੋਲ ਆਪਾਂ ਸਰੀਰ ਕਰਕੇ ਨਹੀਂ ਜਾ ਸਕਦੇ, ਆਤਮਾ ਅਤੇ ਮਨ ਦੀ ਹਾਜ਼ਰੀ ਲੱਗਦੀ ਹੈ। ਜਿਹੜੀ ਬਾਬਾ ਨਾਨਕ ਸਿੰਘ ਨੇ ਕਿਹਾ ਭਾਈ ਅੱਜ ਦੀ ਹਾਜ਼ਰੀ ਤੁਹਾਡੀ ਦਰਗਾਹ ਵਿੱਚ ਹਾਜ਼ਰੀ ਲੱਗੇਗੀ ਭਾਈ, ਅਤੇ ਬਾਬਾ ਜੀ ਨੇ ਕਹਿ ਤਾ ਭਾਈ ਕਿਵੇਂ ਨਾ ਲੱਗੇਗੀ, ਅੱਜ ਆਪਣੀ ਦਰਗਾਹ ਵਿੱਚ ਹਾਜ਼ਰੀ ਲੱਗੀ ਹੈ ਭਾਈ। ਜੋ ਮਾਈ ਭਾਈ ਯਕੀਨ ਕਰਨਾ ਸਾਰੀ ਦੁਨੀਆ ਵਿੱਚ ਅੱਜ ਦੇ ਦਿਨ ਮੈਂ ਕਹਿਣਾ ਹੁੰਦਾ ਬਹੁਤ ਜਗ੍ਹਾ 'ਤੇ, ਇੰਗਲੈਂਡ ਵਿੱਚ ਵੀ, ਆਸਟ੍ਰੇਲੀਆ ਵੀ, ਉਹੀ ਗੁਰਦੁਆਰਾ ਉਹੀ ਅਸੀਂ ਕੀਰਤਨ ਕਰਨ ਵਾਲੇ ਹਾਂ, ਅਤੇ ਅੱਜ ਲੈਣਾ ਕਿਉਂ ਲੱਗੀ ਹਾਂ, ਇਹ ਮਾਈ ਭਾਈ ਬਾਬਾ ਆਨੰਦ ਸਿੰਘ ਦੇ ਬਚਨਾਂ 'ਤੇ ਲੋਕ ਅੱਜ ਵੀ ਫੁੱਲ ਚਾੜ੍ਹਦੇ ਭਾਈ, ਇਹ ਫੁੱਲ ਚੜ੍ਹਦੇ ਰਹਿਣਗੇ। ਉਹਨਾਂ ਦੇ ਬਚਨ ਸੱਚੇ ਆ, ਝੂਠੇ ਬਚਨ ਨਹੀਂ, ਕੋਈ ਸਾਨੂੰ ਝੂਠਾ ਲਾਰਾ ਨਹੀਂ ਲਾਇਆ। ਉਹਨਾਂ ਦੀ ਪਹੁੰਚ ਆ, ਕਹਿੰਦੇ ਮਰਦਾਨੇ ਆ ਤੇਰਾ ਸਰੀਰ ਨਹੀਂ ਜਾ ਸਕਦਾ ਦਰਗਾਹ 'ਚ, ਦਰਗਾਹ ਵਿੱਚ ਤਾਂ ਆਤਮਾ ਜਾ ਸਕਦੀ, ਤੂੰ ਇੱਥੇ ਰਹਿ ਧਰੋਂ ਕੋਲ, ਅਸੀਂ ਨਿਰੰਕਾਰ ਨੂੰ ਦਰਸ਼ਨ ਕਰਕੇ ਮੁੜ ਕੇ ਆਉਂਦੇ ਹਾਂ, ਫਿਰ ਤੈਨੂੰ ਲੈ ਕੇ ਚੱਲਾਂਗੇ। ਦੂਜਾ ਕਾਰਨ ਤੈਨੂੰ ਕੀਰਤਨ ਨੂੰ ਕਹਿਤਾ ਅਤੇ ਮੁੜ ਕੇ ਆਉਣੇ ਦਾ, ਮੈਂ ਕੀਰਤਨ ਤੋਂ ਬਿਨਾਂ ਕਿਵੇਂ ਰਹਾਂਗਾ। ਜੇ ਤੈਨੂੰ ਨਿਰੰਕਾਰ ਨੇ ਰੱਖ ਲਿਆ ਫਿਰ ਮੈਂ ਕੀਰਤਨ ਤੋਂ ਬਿਨਾਂ ਨਹੀਂ ਰਹਿ ਸਕਦਾ। ਜਿਵੇਂ ਬਾਬਾ ਆਨੰਦ ਸਿੰਘ ਮਹਾਰਾਜ ਕਹਿੰਦੇ ਸਨ, ਭਾਈ ਮੈਂ ਰੋਟੀ ਤੋਂ ਬਿਨਾਂ ਰਹਿ ਸਕਦਾ ਪਰ ਬਾਣੀ ਦੇ ਕੀਰਤਨ ਤੋਂ ਬਿਨਾਂ ਨਹੀਂ ਰਹਿ ਸਕਦਾ। ਬਾਣੀ ਦੇ ਕੀਰਤਨਾਂ ਭਾਈ ਪਿਆਰ ਕਰਿਆ ਕਰੋ। ਅੱਜ ਜੋ ਵੀ ਮਾਈ ਭਾਈ ਹਾਜ਼ਰੀਆਂ ਭਰ ਰਹੇ ਹੋ, ਜ਼ਰੂਰ ਬਾਬਾ ਜੀ ਦੇ ਬਚਨਾਂ 'ਤੇ, ਬਾਬਾ ਜੀ ਕੋਈ ਆਪਣੇ ਕੋਲ ਨਹੀਂ ਕੁਛ ਕਿਹਾ, ਸਾਨੂੰ ਦਰਗਾਹੀ ਪ੍ਰਸ਼ਾਦ ਕਿਹਾ ਭਾਈ, ਦਰਗਾਹ ਦਾ ਪ੍ਰਸ਼ਾਦ ਕਿਹੜਾ ਨਾਮ ਹੈ, ਬਾਣੀ ਹੈ। ਜ਼ਰੂਰ ਇਹ ਬਾਬਾ ਜੀ ਦੇ ਬਚਨਾਂ 'ਤੇ ਆਪਾਂ ਜੀਵਨ ਨੂੰ ਸਫਲ ਕਰਨਾ ਭਾਈ, ਨਾਮ ਜਪ ਕੇ ਹੋਣਾ, ਗੱਲਾਂ ਨਾਲ ਨਹੀਂ ਹੋਣਾ ਭਾਈ। ਨਾਮ ਜਪੀਏ, ਬਾਣੀ ਪੜ੍ਹੀਏ, ਆ ਸੇਵਾ ਅਤੇ ਸਿਮਰਨ ਕਰੀਏ, ਆਪਾਂ ਨੂੰ ਜੋ ਸਤਿਗੁਰਾਂ ਨੇ ਨਾਮ ਦੀ ਦਾਤ ਵੀ ਬਖਸ਼ੀ ਹੈ। ਨਾਮ ਕੀ ਹੈ? ਮੂਲ ਮੰਤਰ ਪਹਿਲੀ ਪੌੜੀ ਸਾਡਾ ਨਾਮ ਹੈ, ਅਤੇ ਗੁਰਮੰਤਰ ਸਾਡਾ ਵਾਹਿਗੁਰੂ ਸ਼ਬਦ ਹੈ, ਜਿਸ ਨੂੰ ਭਾਈ ਸਾਹਿਬ ਨੇ ਕਹਿੰਦਾ ਵਾਹਿਗੁਰੂ ਗੁਰਮੰਤਰ ਹੈ ਜਪ ਹਉਮੈ ਖੋਈ। ਇਹਨੂੰ ਜਪ ਜਪ ਕੇ ਹਉਮੈ ਖਤਮ ਕਰ ਦੇਣੀ ਆ, ਅਤੇ ਜਿਸ ਮਾਈ ਭਾਈ ਦੇ ਅੰਦਰੋਂ ਖਤਮ ਹੋ ਗਈ ਤਾਂ ਉਹ ਮਾਈ ਭਾਈ ਰੱਬ ਹੈ। ਉਹਨੂੰ ਕਹਿਤਾ ਸਾਧ ਰੂਪ ਆਪਣਾ ਧੰਨ ਤਾਰੇ ਹਰ ਹਰ ਜਨ ਦੋ ਇੱਕ ਹੈ ਬਿਵ ਵਿਚਾਰ ਕਿਸ਼ਨਾਏ ਜਲ ਤੇ ਉਪਜ ਤਰੰਗ ਜੋ ਜਲ ਹੀ ਵਿਖੈ ਜਿਸ ਮਾਈ ਭਾਈ ਦੇ ਅੰਦਰੋਂ ਹੋਮੈ ਨਿਕਲ ਗਈ ਉਹ ਬੰਦਾ ਫਿਰ ਰੱਬ ਦਾ ਰੂਪ ਹੋ ਜਾਂਦਾ ਹੋਮਾ ਕਰਕੇ ਆਪਾਂ ਸਿੱਖ ਹੈ ਭਾਈ ਸੇਵਕ ਹੈ ਹੋਮੈ ਕਰਕੇ ਅਸੀਂ ਸਿੱਖ ਸੇਵਕ ਹੈ ਜਦੋਂ ਹੋਮੈ ਨਿਕਲ ਗਈ ਫਿਰ ਤੂੰ ਤੂੰ ਕਰਤਾ ਤੂੰ ਹੋਆ ਮੁਝ ਮੈਂ ਰਹਾ ਨਾ ਹੂੰ ਜਬ ਆਪਾ ਪਰਕਾ ਮਿਟ ਗਿਆ ਜਤ ਦੇਖਾਂ ਤਤ ਤੂੰ ਇਹ ਨਾਮ ਜਪ ਕੇ ਭਾਈ ਹੋਮੈ ਖਤਮ ਹੋਣੀ ਭਾਈ ਗੁਰਦਾਸ ਨੇ ਇਸ ਸ਼ਬਦ ਦੀ ਮਹਿਮਾ ਕੀਤੀ ਹੈ ਕਹਿੰਦੇ ਵਾਹਿਗੁਰੂ ਗੁਰ ਮੰਤਰ ਹੈ ਗੁਰੂ ਦਾ ਮੰਤਰ ਹੈ ਅਤੇ ਇਹਨੂੰ ਜਪ ਜਪ ਕੇ ਹੋਮੈ ਖਤਮ ਕਰਨੀ ਹੈ ਇਸ ਵਾਸਤੇ ਮੂਲ ਮੰਤਰ ਤਾਂ ਪਹਿਲੀ ਪੌੜੀ ਤੋਂ ਪਾਠ ਸ਼ੁਰੂ ਹੁੰਦਾ ਹੈ ਇਹ ਫਿਰ ਆਪਾਂ ਹੁਣ ਪਾਠ ਪਈ ਬਹੁਤ ਵੱਡੀ ਬਖਸ਼ਿਸ਼ ਹੋਈ ਹੈ ਬੱਚਿਆਂ ਦੇ ਵਿਆਹ ਦੀ ਭਾਈ ਸੇਵਾ ਦਾ ਜ਼ਰੂਰ ਖਿਆਲ ਰੱਖਣਾ ਇੱਥੇ ਵੀ ਆਪਾਂ ਕੱਲ੍ਹ ਨੂੰ ਮੈਂ ਮਿਲਾਂਗਾ ਫਿਰ ਗੁਪਤਾ ਜੀ ਨੂੰ ਆਪਾਂ ਇੱਥੇ ਵੀ ਕਰਾਂਗੇ ਉੱਥੇ ਵੀ ਜਿਹੜਾ ਹੋਣਾ ਤੁਸੀਂ ਦੇਖ ਹੀ ਲੈਣਾ ਕਈ ਮਾਈ ਭਾਈ ਨੇ ਇੱਥੋਂ ਗਰੀਬ ਨਿਵਾਜ ਦੀ ਬੱਸ ਵੀ ਜਾਣੀ ਹੈ ਬੱਚਿਆਂ ਦੀ 16 ਵਿਆਹ ਹੋਣੇ ਚੱਕਰ 26 ਨੂੰ ਅਤੇ ਉਹ ਤਾਂ 13 ਤਰ੍ਹਾਂ ਸੀ ਹੁਣ ਵੱਧ ਗਏ 30 ਹੋ ਗਏ 16 ਤਿੰਨ ਕੁ ਪਰਿਵਾਰ ਆ ਕੇ ਗਰੀਬ ਰੋਣ ਲੱਗ ਗਏ ਵੀ ਸਾਡੇ ਕੁੜੀਆਂ ਦਾ ਹੁਣੇ ਵਿਆਹ ਕਰੋ ਮੈਂ ਭਾਅ ਜੀ ਨਾ 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 ਕਰੋ ਭਾਈ ਰੋਂਦੇ ਆ ਵਿਚਾਰੇ ਚੱਕਰ 16 ਕੁੜੀਆਂ ਦਾ ਵਿਆਹ ਹੋਣਾ 26 ਨੂੰ ਅਤੇ 14 ਕੁੜੀਆਂ ਹੋ ਗਈਆਂ ਨੋਰਮੈਲ ਭਾਈ 30 ਹੋ ਗਈਆਂ ਬਸ ਮੈਂ ਤਾਂ ਇਹੀ ਕਹੂੰ ਜਿਸ ਮਾਈ ਭਾਈ ਨੇ ਆਪਣੇ ਬੱਚੇ ਵਿਆਹੁਣੇ ਆ ਨਾ ਆ ਬੱਚਿਆਂ ਦੇ ਵਿਆਹ ਦੀ ਸੇਵਾ ਕਰੋ ਗੁਰੂ ਕਹਿੰਦਾ ਆਪੇ ਬੀਜ ਆਪੇ ਹੀ ਖਾਹੋ ਅਤੇ ਨਾਨਕ ਹੁਕਮੀ ਆਵੋ ਜਾ ਜੇ ਅਸੀਂ ਗਰੀਬ ਬੱਚੀ ਦਾ ਵਿਆਹ ਕਰਾਂਗੇ ਸਾਡੀਆਂ ਬੱਚੀਆਂ ਦਾ ਵੀ ਵਿਆਹ ਹੋਊਗਾ ਬੇਅੰਤ ਹੈ ਭਾਈ ਇੱਕ ਨਹੀਂ ਸਾਡੇ ਜੀ ਨਾ ਕੁੜੀ ਦਾ ਵਿਆਹ ਹੁੰਦਾ ਅਤੇ ਨਾ ਮੁੰਡੇ ਦਾ ਵਿਆਹ ਹੁੰਦਾ ਅੱਜ ਕੱਲ੍ਹ ਬੜਾ ਸਮਾਂ ਖਰਾਬ ਆ ਕੁੜੀ ਨੂੰ ਮੁੰਡਾ ਨਹੀਂ ਪਸੰਦ ਆਉਂਦਾ ਅਤੇ ਮੁੰਡੇ ਨੂੰ ਕੁੜੀ ਨਹੀਂ ਪਸੰਦ ਆਉਂਦੀ ਬਹੁਤ ਬਹੁਤ ਲੋਕਾਂ ਨੂੰ ਟਾਈਮ ਲੱਗਦਾ ਕੁਝ ਸਮਾਂ ਬਦਲ ਗਿਆ ਭਾਈ ਚਲੋ ਮਿਹਰ ਕਰੋ ਆਪਾਂ ਸਮਾਂ ਤਾਂ ਬਦਲਿਆ ਪਰ ਗੁਰੂ ਕੋਈ ਨਹੀਂ ਬਦਲਿਆ ਗੁਰੂ ਤਾਂ ਸਾਡਾ ਇੱਕੋ ਹੈ ਭਾਈ ਗੁਰੂ ਗੁਰੂ ਗੁਰ ਕਰ ਮਨ ਮੋਰ ਗੁਰੂ ਬਿਨਾਂ ਮੈਂ ਨਾ ਹੀ ਹੋਰ ਆਓ ਹੁਣ ਆਪਾਂ ਪਾਤਸ਼ਾਹ ਦੇ ਦਰਸ਼ਨ ਕਰੀਏ ਜਪਜੀ ਸਾਹਿਬ ਦੇ ਪਾਠ ਕਰਨੇ ਭਾਈ ਇਹ ਬਾਬਾ ਜੀ ਕਹਿੰਦੇ ਸਨ ਪ੍ਰਤੱਖ ਦਰਸ਼ਨ ਭਾਈ ਇਹ ਦਰਗਾਹੀ ਪ੍ਰਸ਼ਾਦ ਹੈ ਬੇਨਤੀ ਇਹ ਪਾਠ ਅਸੀਂ ਇੰਗਲੈਂਡ ਕਨੇਡਾ 'ਚ ਭੇਜਣੇ ਹੈ ਪਰ ਬੇਨਤੀ ਹੈ ਭਾਈ ਘਰੇ ਬਹਿ ਕੇ ਵੀ ਗੁਟਕੇ ਵੰਡੋ ਭਾਈ ਘਰੇ ਬਹਿ ਕੇ ਵੀ ਪਾਠ ਕਰੋ ਬੜਾ ਚੰਗਾ ਹੈ ਪਰ ਗੁਰੂ ਗ੍ਰੰਥ ਸਾਹਿਬ ਕਹਿੰਦੇ ਭਾਈ ਸੰਗਤ ਕਾ ਗੁਣ ਬਹੁਤ ਅਦਕਾਈ ਜੇ 100 ਪਾਠ ਹੋਣਾ ਭਾਈ ਬਾਬਾ ਕੇ ਇਕੱਲੇ ਇਕੱਲੇ ਨੂੰ 100-100 ਪਾਠ ਦਾ ਫਲ ਮਿਲਣਾ ਅਤੇ 100 ਪਾਠ ਕਰਨ ਨੂੰ ਕਿੰਨਾ ਟਾਈਮ ਲੱਗੂਗਾ 15 ਮਿੰਟ 'ਚ ਇੰਨਾ ਪਾਠ ਹੋ ਜਾਣਾ ਆਪਣਾ ਇਕੱਲੇ ਇਕੱਲੇ ਦਾ ਸੰਗਤ ਕਾ ਗੁਣ ਬਹੁਤ ਅਧਕਾਈ ਪਰ ਸੂਆ ਗਨਕ ਉਧਾਰੇ ਸੂਆ ਕਹਿੰਦੇ ਤੋਤੇ ਨੂੰ ਕਹਿੰਦੇ ਤੋਤੇ ਨੂੰ ਰਾਮ ਰਾਮ ਪੜ੍ਹਾਉਂਦੀ ਗਨਕਾ ਤਰਗੀ ਗਨਕਾ ਪਾਪਣ ਹੋਏ ਕੇ ਪਾਪਾਂ ਦਾ ਗਲ ਉਹ ਗਨਕਾ ਜਿਹਨੂੰ ਭਾਈ ਗੁਰਦਾਸ ਕਹਿੰਦੇ ਗਲ ਗਲ 'ਚ ਹਾਰ ਹੀ ਪਾ ਲਿਆ ਪਾਪਾਂ ਦਾ ਉਹ ਤੋਤੇ ਨੂੰ ਸੂਆ ਪਰ ਸੂਆ ਗਨਕ ਉਧਾਰੇ ਉਹ ਰਾਮ ਰਾਮ ਪੜ੍ਹਾਉਂਦੀ ਹੋਈ ਉਹ ਤਰਗੀ ਨਾਮ ਜਪਣਾ ਵੈਸੇ ਤਾਂ ਘਰੇ ਵੀ ਚੰਗਾ ਪਰ ਸੰਗਤ ਵਿੱਚ ਬਹੁਤ ਵੱਡਾ ਲਾਭ ਆ ਅੱਜ ਜਿਹੜਾ ਜਪਿਆ ਹੋਵੇਗਾ ਅੱਜ ਦੇ ਪਾਠ ਕੀਤੇ ਤਾਂ ਮੈਂ ਤਾਂ ਮਹਿਮਾ ਨਹੀਂ ਕਰ ਸਕਦਾ ਵੀ ਕਿੰਨਾ ਕੁ ਆਪਾਂ ਨੂੰ ਫਲ ਮਿਲੇਗਾ ਅੱਜ ਪੁੰਨਿਆ ਦੇ ਦਿਨ ਜੋ ਵੀ ਮਾਈ ਭਾਈ ਤੁਸੀਂ ਦੇਖ ਲਓ ਗਰੀਬ ਬੱਚਿਆਂ ਦੀ ਸੇਵਾ ਕਰੋਗੇ ਤੁਹਾਡੇ ਉਹ ਕਾਰਜ ਰਾਸ ਹੋਣਗੇ ਜਿਹੜੇ ਤੁਹਾਨੂੰ ਯਾਦ ਚੇਤੇ ਨਹੀਂ ਅਚਿੰਤ ਕੰਮ ਕਰੇ ਪ੍ਰਭ ਤਿਨਕੇ ਜਿਨ ਹਰ ਕਾ ਨਾਮ ਪਿਆਰਾ ਆਓ ਭਾਈ ਅੱਜ ਬਾਬਾ ਜੀ ਦੇ ਬਚਨਾਂ ਦੇ ਫੁੱਲ ਚਾੜੋ ਕੋਈ ਬਾਹਲੀ ਕਥਾ ਕਹਾਣੀਆਂ ਦੀ ਲੋੜ ਨਹੀਂ ਇੱਕੋ ਹੀ ਬਚਨ ਆ ਭਾਈ ਦਰਗਾਹੀ ਪ੍ਰਸ਼ਾਦ ਦੀਆਂ ਝੋਲੀਆਂ ਭਰ ਕੇ ਜਾਓ ਇਸ ਤੋਂ ਵੱਡੀ ਕਿਹੜੀ ਗੱਲ ਆ ਭਾਈ ਗੱਲ ਤਾਂ ਨਾਮ ਹੀ ਨਾਨਕ ਲੇਖਾ ਇੱਕ ਗੱਲ ਗੱਲ ਤਾਂ ਅਖੀਰ ਤੇ ਨਾਮ ਦੀ ਮੁਕਦੀ ਹੈ ਐਡਾ ਵੱਡਾ ਗਿਆਨ ਆ ਜਪਜੀ ਸਾਹਿਬ ਦਾ ਅੱਜ ਤੱਕ ਕੋਈ ਮਹਾਂਪੁਰਖ ਵਿਦਵਾਨ ਗੁਣੀ ਗਿਆਨੀ ਹਿੰਦੂ ਧਰਮ ਦੇ ਵਿਦਵਾਨ ਅੱਜ ਤੱਕ ਮਹਿਮਾ ਨਹੀਂ ਕਰ ਸਕੇ ਜਪਜੀ ਸਾਹਿਬ ਦੀ ਵੀ ਕਿੱਡਾ ਗਿਆਨ ਹੈ ਮਸਕੀਨ ਸਾਹਿਬ ਕਹਿੰਦਾ ਮੈਂ ਟੀਕਾ ਤਾਂ ਛਾਪਾਂ ਜੇ ਮੈਂ ਇਹਦੀ ਕੋਈ ਅੰਤ ਪਾਇਆ ਹੋਵੇ ਮਸਕੀਨ ਸਾਹਿਬ ਦੇ ਬਚਨ ਹੈ ਕਹਿੰਦੇ ਮੈਂ ਹੁਣ ਤੱਕ ਇਹਨੂੰ ਸਮਝ ਨਹੀਂ ਸਕਿਆ ਵੀ ਕਿੱਡਾ ਕੁ ਵੱਡਾ ਗਿਆਨ ਹੈ ਅੱਜ ਤੱਕ ਨਾ ਕੋਈ ਪਾ ਸਕੇਗਾ ਕਿਉਂਕਿ ਗੁਰੂ ਸਾਹਿਬ ਨੂੰ ਕਹਿੰਦਾ ਏ ਵੱਡ ਉੱਚਾ ਹੋਵੇ ਕੋਏ ਅਤੇ ਸੋਚੇ ਕਿ ਉਹੋ ਜਿਹੇ ਹੋਵਾਂਗੇ ਤਾਂ ਕਰਾਂਗੇ ਉਹੋ ਜਿਹੇ ਆਪਾਂ ਕਿਵੇਂ ਹੋ ਸਕਦੇ ਹਾਂ ਗੁਰੂ ਨਾਨਕ ਵਰਗੇ ਭਾਈ ਏਵੜ ਉੱਚਾ ਹੋਵੇ ਕੋਏ ਤੇ ਸੂਚੇ ਕਹੋ ਜਾਣੇ ਸੋਏ। ਪਰ ਗੱਲ ਦੇਖ ਲਓ ਖੀਰ 'ਤੇ ਐਡਾ ਵੱਡਾ ਗਿਆਨ ਆ, ਅੱਜ ਤੱਕ ਕੋਈ ਬੰਦਾ ਦੁਨੀਆ ਦਾ ਵਿਦਵਾਨ ਅੰਤ ਨਹੀਂ ਪਾ ਸਕਿਆ ਜਪਜੀ ਸਾਹਿਬ ਦਾ। ਪਰ ਗੁਰੂ ਸਾਹਿਬ ਨੇ ਗੱਲ ਇੱਕੋ ਕਹਿਤੀ, ਭਾਈ ਜਿੰਨੀ ਨਾਮ ਧਿਆਇਆ ਗਏ ਮੁਸਕਤ ਘਾਲ ਨਾਨਕ ਤੇ ਮੁਖ ਉਜਲੇ ਕੀਤੀ। ਗੱਲ ਨਾਮ ਦੀ ਹੈ ਬਾਬੇ ਕਿ ਭਾਈ ਅੱਜ ਦਰਗਾਹੀ ਝੋਲੀਆਂ ਭਰ ਕੇ ਜਾਓ ਪ੍ਰਸ਼ਾਦ ਦੀਆਂ ਨਾਮ ਦੀਆਂ, ਬਸ ਇਹਨੂੰ ਪੱਲੇ ਬੰਨ ਲਈਏ ਅਤੇ ਨਾਲ ਭਾਈ ਨਾਮ ਨੇ ਜਾਣਾ, ਜਹੇ ਮਾਰ ਕੇ ਗਨੇ ਜਾਹੇ ਨਾ ਕੋਸਾ, ਹਰ ਕਾ ਨਾਮ ਊਹਾਂ ਸੰਗ ਤੋਸਾ। ਨਾਮ ਨੇ ਨਾਲ ਜਾਣਾ ਅਤੇ ਬਾਬੇ ਨੇ ਗੱਲ ਹੀ ਨਾਮ ਦੀ ਕੀਤੀ ਵੀ ਦਰਗਾਹੀ ਪ੍ਰਸ਼ਾਦ ਦੀਆਂ ਝੋਲੀਆਂ ਭਰ ਕੇ ਜਾਇਓ। ਜਿਸ ਮਾਈ ਭਾਈ ਦੀ ਕਹਿਣਾ ਝੋਲੀਆਂ ਭਰ ਗਈਆਂ, ਗੁਰੂ ਨਾਨਕ ਦੇ ਘਰੋਂ ਮੁੜ ਕੇ ਖਾਲੀ ਵੀ ਨਹੀਂ ਹੋਣਗੀਆਂ। ਇੱਕ ਤਾਂ ਬਚਨ ਐਵੇਂ ਥੋੜ੍ਹਾ ਜਾ ਸਕਦੇ, ਇੱਕ ਰਾਈ ਭਰ ਵੀ ਨਹੀਂ ਝੂਠੇ ਹੋ ਸਕਦੇ। ਭਾਈ ਆਓ ਹੁਣ ਪਾਪਾ ਝੋਲੀਆਂ ਭਰੀਏ ਅਤੇ ਸਤਿਗੁਰਾਂ ਦੇ ਗੁਰੂ ਨਾਨਕ ਸਾਹਿਬ ਦੇ ਪ੍ਰਤੱਖ ਦਰਸ਼ਨ ਕਰੀਏ। ਓਂਕਾਰ ਸਤਨਾਮ
ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭਾਉ ਗੁਰ ਪ੍ਰਸਾਦ ਜਪ ਆ ਸਚ ਜੁਗਾ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਸੋਚੈ ਸੋਚ ਨਾ ਹੋਵੈ ਜੇ ਸੋਚੀ ਲਵਾਰ ਚੁਪੇ ਚੁਪ ਨਾ ਹੋਈ ਜੇ ਲਾਇ ਰਾਹ ਲਿਵਤਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਬੁਰੀਆਂ ਭਾਰ ਸਹਿ ਸਿਆਣ ਪਾਲਾ ਕੋਏ ਤਾਂ ਇੱਕ
ਨਾਲ
ਕੁਸ਼ਿਆਰਾ ਹੋਈ ਹੈ ਕੂੜਾ ਤੇ ਪਾਲ ਹੁਕਮ ਜਾਈ ਚੱਲਣਾ ਨਾਨਕ ਲਿਖਿਆ ਹੁਕਮੇ ਹੋਵਣ ਆਲ ਹੁਕਮ ਨਾ ਕਿਹਾ ਜਾਏ ਹੁਕਮੇ ਹੁਕਮ ਲੈ ਵਡਿਆਏ ਹੁਕਮੇ ਉਤਮ ਨੇ ਹੁਕਮ ਲਿਖ ਦੁੱਖ ਸੁਗਵਾਈਐ ਹੁਕਮੇ ਬਖਸ਼ੀਐ ਹੁਕਮੇ ਸਦਾ ਪੁਆਈਐ ਹੁਕਮੇ ਅਰਦਾਸ ਕੋ ਬਾਹਰ ਨਾ ਕੋਏ ਨਾਨਕ ਹੁਕਮੇ ਜੇ ਬੁਝੈ ਤਾਂ ਹੁਕਮੇ ਕਹਿ ਨਾ ਕੋਏ ਗਾਵੈ ਕੋ ਤਾਣ ਹੋਵੈ ਕਿਸੈ ਤਾਣ ਗਾਵੈ ਕੋ ਦਾ ਜਣੈ ਨਿਸ਼ਾਨ ਗਾਵੈ ਕੋ ਗੁਣਗਈਆਂ ਚਾਰ ਗਾਵੈ ਕੋ ਸਾਜ ਕਰੇ ਤਨਕੇ ਗਾਵੈ ਕੋ ਜੀ ਲੈ ਫਿਰਦੇ ਗਾਵੈ ਕੋ ਜਾਪੈ ਦਿਸੈ ਦੂਰ ਗਾਵੈ ਕੋ ਵੇਖੈ ਹਾਜ਼ਰਾ ਦੂਰ ਕਥਨਾ ਕਥੀ ਨਾ ਆਵੈ ਤੋੜ ਹੱਥ ਕਾ ਕਥੀ ਕੋਟੀ ਕੋਟ ਕੋਟ ਦਿੰਦਾ ਦੇ ਲੈਂਦੇ ਤਕ ਪਾਏ ਜੁਗਾ ਜੁਗ ਅੰਤਰ ਕਾਈ ਕਾਏ ਹੁਕਮੇ ਹੁਕਮ ਚਲਾਏ ਰਾਉ ਨਾਨਕ ਵਿਖਸੈ ਵੇ ਪਰਵਾਉ ਸਾਚਾ ਸਾਹਿਬ ਸਾਚ ਨਾਏ ਭਾਕਿਆ ਪਉ ਅਪਾਰ ਆਖੈ ਮੰਗੈ ਦੇ ਦੇ ਦਾਤ ਕਰੇ ਦਾਤਾਰ ਫੇਰ ਕੇ ਅੱਗੇ ਰੱਖੀਐ ਜਿਤ ਸੇ ਦਰਬਾਰ ਜਿਤ ਸੁਣ ਤੇਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਜ਼ਰੇ ਮੋਖ ਦੁਆਰ ਨਾਨਕੇ ਵੈ ਜਾਣੀਐ ਸਭ ਆਪੇ ਸਚਿਆਰ ਥਵਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਸੋਏ ਜਿਨ ਸੇਵਾ ਤਨ ਪਾਇਆ ਮਾਂ ਨਾਨਕ ਗਾਵਿਆ ਗੁਣ ਗਾਵਿਆ ਸੁਣਿਆ ਮਨ ਰੱਖਿਆ ਭਾਉ ਦੁੱਖ ਭਰਾ ਸੋ ਕਰ ਲੈ ਜਾਏ ਗੁਰਮੁਖ ਨਾ ਤਾਂ ਗੁਰਮੁਖ ਵੈ ਤਾਂ ਗੁਰਮੁਖ ਆਸਮਾਈ ਈਸ਼ਰ ਗੁਰ ਗੋਰ ਵਰਮਾ ਗੁਰ ਪਾਰਵਤੀ ਮਾਈ ਜਿਉ ਜਾਣਾ ਆਖਾ ਨਾਈ ਕਹਿਣਾ ਕਦਮ ਨਾ ਜਾਏ ਗੁਰਾਇਕ ਦੇ ਬੁਝਾਈ ਸਭਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਨ ਜਾਏ ਤੀਰਥ ਨਾਵਾਂ ਜੇ ਦਿਲ ਪਾਵਾ ਵਿਣ ਪਾਣੇ ਕੇ ਨਾਏ ਕਰੀ ਜੇ ਤੇ ਸਿਰ ਲੋਭਾਏ ਵੇਖਾ ਵਿਣ ਕਰਮਾ ਕੇ ਮਿਲੈ ਲਈ ਮਾਧਵੀ ਰਤਨ ਜਵਾਹਰ ਮਾਨ ਦੇ ਗੁਰ ਕੇ ਸਿੱਖ ਸੁਣੇ ਗੁਰਾਇਕ ਦੇ ਬੁਝਾਈ ਸਭਨਾ ਜੀਆਂ ਕਾ ਇਕ ਦਾਤਾ ਸੁਣ ਜਾਏ ਜੇ ਜੁਗ ਤਾਰੇ ਆ ਰਿਹਾ ਹੋ ਸੁਣੇ ਹੋਏ ਨਵਾਂ ਗੜਾ ਚੰਗਾ ਨਾ ਲਗਾਇਕ ਜਗ ਲੈ ਆਵੇਤਾ ਅੰਦਰ ਕੀਟ ਕਰੇ ਨਾਨਕ ਨੇ ਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਗੁਣਾ ਸੁਝੈ ਜੇਤ ਗੁਣ ਕੋਏ ਕਰੇ ਸੁਣਿਆ ਸਿਰਬੀ ਸੁਣਾ ਸੁਣਿਆ ਦਲ ਤਬਲੇ ਆਕਾਸ਼ ਸੁਣਿਆ ਦੀਪ ਲੋ ਪਾਤਾਲ ਸੁਣਿਆ ਬੋਏ ਰਸਕਿਆ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਰੂਪ ਆਪ ਕਾ ਨਾਸ ਸੁਣਿਆ ਈਸ਼ਰ ਵਰਮਾ ਹਿਤ ਸੁਣਿਆ ਮੁਖਸਰਾਨ ਮੰਦ ਸੁਣਿਆ ਜੋਗ ਜੁਗਤਨ ਭੇਦ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਰੂਪ ਭਾਵ ਕਾ ਨਾਮ ਸੁਣਿਆ ਸਤਨ ਤੋ ਗਿਆਨ ਸੁਣਿਆ ਅਟਕਾਸ਼ਨਾਨ ਸੁਣਿਆ ਬੜ ਬੜ ਭਾਵੈ ਮਾਨ ਸੁਣਿਆ ਲਾਗੈ ਸਹਿ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਤੂ ਸੁਣਿਆ ਸਰਾਮ ਗੁਣਾ ਕੇ ਗਾ ਸੁਣਿਆ ਸੇਖ ਪੀਰ ਪਰਸਾ ਸੁਣਿਆ ਅੰਦੇ ਭਾਵੈ ਰਾਓ ਸੁਣਿਆ ਤੋ ਮੈਂ ਸਗਾਓ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੂਗ ਭਾਵ ਕਾ ਨਾਸ ਮੰਨੇ ਕੀ ਗਤ ਗਈ ਨਾ ਜਾਏ ਜੇ ਕੋ ਕਹਿ ਪਿਛੈ ਪਛਤਾਏ ਕਾਗਜ ਕਲਮ ਨਾ ਲਿਖਣ ਹਾਰ ਮੰਨੇ ਕਾਵੈ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੈ ਸੁਰਤ ਹੋਇਆ ਮਨਨ ਬੁੱਧ ਮੰਨੈ ਸਗਲ ਪਵਣ ਕੀ ਸੋਦਾ ਮੰਨੈ ਮੋਹ ਝੋਟਾ ਨਾ ਖਾਏ ਮੰਨੈ ਜਪ ਕੈ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨਾ ਮਾਰ ਵਿਭਾਗ ਨ ਪਾਏ ਮਨਾ ਵਾਸਿਓ ਗੁਰ ਗੁੜ ਜਾਏ ਮਨਾ ਮਾਗਨ ਜੱਲਾ ਬੰਦ ਮਨਾ ਧਰਮ ਜਰੀ ਸੰਬੰਧ ਜੇ ਕੋ ਮਨ ਜਾਣੇ ਮਨ
ਮਨ ਪਾਵੇ ਮੋਖ ਦੁਆਰ
ਮਨ ਬਰਵਾਰ ਸਦਾਰ
ਮਨ ਤਰ ਤਰ ਗੁਰ ਸਿੱਖ
ਮਨ ਨਾਨਕ ਭਗਣਾ ਬੇਕ ਐਸਾ ਨਾਮ ਨਿਰੰਜਨ ਹੋਏ ਪੰਜ ਬਲਵਾਨ ਪੰਜ ਬਲਦਾਨ ਬੰਜੇ ਪਾਵੇ ਤਿਲਕੇ ਮਾਨ ਬੰਜੇ ਸੋਹੇ ਤਰ ਜਾਨ ਬੰਜਾ ਗਾ ਗੁਰੇ ਜੇ ਕੋ ਗਏ ਕਰੇ ਵਿਚਾਰ ਕਰਤੇ ਗਏ ਕਰਨੇ ਨਾ ਤੌਲ ਧਰਮ ਦਿਆ ਕਾਪੂ ਸੰਤੋਖ ਤਾਵਰ ਕੇ ਅਜਨ ਸੋ ਜੇ ਕੋ ਬੁਝਾ ਹੋਵੇ ਸਜਿਆ ਤੋਲੇ ਉਪਰ ਕੇ ਤਾ ਭਾਰ ਧਰਤੀ ਹੋਰ ਪਰੇ ਹੋ ਫਿਤੇ ਭਾਰ ਤਲੇ ਕਵਣ ਜੋਰ
ਜੀ ਜਾਤ ਰੰਗਾ ਕੇ ਨਾਮ
ਸਭ ਨਾ ਲਿਖਿਆ ਬੜੀ ਕਲਾਮ ਇਹੋ ਲੇਖਾ ਲਿਖ ਜਾਣੇ ਕੋਏ
ਲੇਖਾ ਲਿਖਿਆ ਕੇਤਾ ਹੋਏ
ਕੇਤਾ ਦਾਨ ਜਵਾਲਿਓ ਰੂਪ ਕੇਤੀ ਦਾ ਜਾਣੇ ਕੌਣ ਕੂਦ ਕੀਤਾ ਵਸਾ ਹੋਏ ਕੋ ਇਸ ਤੇ ਹੋਏ ਲੱਖ ਦਰਿਆ ਉਹ ਕੌਣ ਕਹਾ ਵਿਚਾਰ ਵਾਰਿਆ ਨਾ ਦਾਏ ਵਾਰ ਜੋਤ ਪਾਵੇ ਸਾਈ
ਬਲਿਕਾਰ
ਤੂੰ ਸਦਾ ਸਲਾਮ ਦਿਨ ਨਿਰੰਕਾਰ
ਸੰਗ ਜਪਾ ਸੰਗ ਪਾਵਾ
ਸੰਗ ਪੂਜਾ ਸੰਗ ਦਵਤਾਓ ਸੰਗ ਗ੍ਰੰਥ ਮੁਖ ਵੇਦ ਪਾਠ ਸੰਗ ਜੋਗ ਮਨ ਰਿਹਾ ਸੰਗ ਭਗਤ ਗੁਣ ਗਿਆਨ ਵਿਚਾਰ ਸੰਗ ਸਜੀ ਸੰਗ ਦਾ ਤਾਰ
ਸੰਗ ਦੁਰਮੁਖ ਪ੍ਰਸਾਦ ਸੰਗ ਮੋਹਨ ਲਿਵ ਲਾਏ ਤਾਰ
ਉਤਰ ਦਗਾਉਣ ਕਾ ਵਿਚਾਰ ਵਾਰਿਆ ਜਾ ਇੱਕ ਵਾਰ ਜੋਤ ਪਾਵੇ ਤੂੰ ਸਦਾ ਸਲਾਮ ਦਿਨ ਨਿਰੰਕਾਰ
ਸੰਗ ਮੂਰਖ ਅੰਗ ਕੋਰਾ
ਸੰਗ ਚੋਰਾ ਨਾਮ ਗੋਰ ਸੰਗ ਅਮਰ ਕਰ ਜਾਏ ਜੋਰ
ਕਮਾਏ
ਸੰਗ ਪਾਪੀ ਪਾਪ ਕਰ ਜਾਏ ਸੰਗ ਕੂੜਿਆਰ ਕੂੜੇ ਬਿਰਾਏ ਸੰਗ ਮਲੇਸ਼ ਪਾਲ ਸੰਗ ਨਿੰਦਕ ਸਿਰ ਕਰੇ ਭਾਰ ਨਾਨ ਬੀਜ ਗਏ ਵਿਚਾਰ
ਵਾਨ ਜਵਾ ਏਕ ਵਾਰ
ਜੋਤ ਭਵੈ ਸਹੀ ਭਲੀਕਾਰ ਤੂੰ ਸਦਾ ਸਲਾਮ ਅਸੰਗ ਨਾਲ ਸੰਗ ਦਾਵ ਕਮ ਕਾਮ ਸੰਗ ਲੋ ਸੰਗ ਸਿਰ ਭਾਰ ਹੋਏ ਅਕਰੀ ਨਾਮ ਅਕਰੀ ਸਲਾ ਅਕਰੀ ਗਾਨ ਗੀਤ ਗੁਣ ਗਾ
ਅਕਰੀ ਲਿਖਣ ਬੋਲਣ ਬਾਣ
ਅਕਰਾ ਸਿਰ ਸੰਜੋਗ ਵਖਾਣ ਜਿਹਨੇ ਲੇਖੇ ਤੇ ਸਿਰੜਾਏ ਜੇ ਫੁਰਮਾਏ ਜੇਤਾ ਕੀਤਾ ਤੇਤਾ ਨਾਓ ਫਿਰ ਨਾਵੇ ਨਾ ਏ ਕੋ ਤਾਓ
ਕੁਦਰਤ ਕੌਣ ਕਾ ਵਿਚਾਰ
ਵਾਰਿਆ ਨਾ ਜਾਵੇ ਇੱਕ ਵਾਰ ਜੋਤ ਪਾਵੇ ਸਾਈ ਪਰਿਕਾਰ ਦੂਸਰਾ
ਭਰੀਆ ਹੱਥ ਪੈਰ ਤੰਦੇ
ਪਾਣੀ ਤੋਂ ਤੈ ਉਤਸ ਗਏ ਮੂਤ ਬਲੀ ਕੱਪੜੋ ਹੋਏ ਦੇਸਾ ਬੁਣ ਲਿਆ ਉਤੇ
ਮਾਪਾ ਪਾ ਕੇ ਸੰਗ
ਉਹ ਤੋਂ ਪੈ ਨਾਵੇਂ ਕੇ ਰੰਗ
ਹੁਣੀ ਬਾਬੀ ਅੱਖ ਨਾਏ ਕਰ ਕਰ ਕਰਨਾ ਲਿਖ ਲੈ ਜਾਓ
ਆਪੇ ਵੀ ਆਪੇ ਖਾਓ
ਨਾਨਕ ਹੁਕਮੇ ਆਓ ਜਾਓ ਤੀਰ ਤਪ ਦਿਆ ਤਦਾਨ
ਜੇ ਕੋ ਪਾਵੇ ਤਿਲਕਾ ਮਾਨ ਸੁਣਿਆ ਮੰਨਿਆ ਅੰਦਰ ਕਾ ਤੀਰਥ ਮਨ ਲਾਓ
ਸਭ ਗੁਣ ਦੇ ਮੈਂ ਨਾਹੀ ਕੋਏ ਵਿਣ ਗੁਣ ਕੀਤੇ ਭਗਤ ਨਾ ਹੋਏ ਸਵਾਸਥ ਆਦ ਬਣੀ ਬਰਮਾਓ ਸਤ ਸੁਹਾਨ ਸਲਾਮਨ ਚਾਓ ਕੌਣ ਸਵੇ ਲਾ ਵਖਤ ਕੌਣ ਕੌਣ ਤਿਤ ਕੌਣ ਵਾਰ ਕੌਣ ਸਰੁਤੀ ਮਾਓ ਕੌਣ
ਜੇ ਤੋ ਵਾਕਾਰ ਵੇਲਾ ਬਾਈਆ
ਬਣਦੀ ਜੇ ਉਹ ਹੈ ਲੇਖ
ਪੁਰਾਣ ਵਦ ਨਾ ਪਾਇਓ ਕਾਦੀਆਂ ਜੇ ਲਿਖਣ ਲੇ
ਕੁਰਾਨ
ਤਿਤ ਵਾਰ ਨਾ ਜੋਗੀ ਜਾਣੈ ਰੁਤ ਮਾਉ ਨਾ ਕੋਈ ਜਾਂ ਕਰਦਾ
ਸੇ ਠੀਕ ਹੋ ਜਾ ਜਾਏ
ਆਪੇ ਜਾਣੇ ਸੋਈ ਕਿਉ ਕਰੇ ਆਖਾਂ ਕਿਉ ਸਲਾਈ ਕਿਉਂ ਮਰਨੀ ਕਿਉ ਜਾਣਾ ਨਾਨਕ ਆਖਣ
ਸਭ ਕੋ ਆਖੈ
ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ
ਕੀਤਾ ਨਾ ਕਾ ਹੋਇਆ
ਨਾਨਕ ਜੇ ਕੋ ਆਪੋ ਜਾਣਾ ਅੱਗੇ ਗਿਆ ਨਾ ਸੋਇਆ ਪਾਤਾ ਲਾਂਬਾ ਤਾ ਲੱਗ ਹੋਰ ਕੋਰ ਕਪਾਲ ਤੱਕੇ ਵੇਦ ਕਹਿਣ ਕਵਾਦ ਸਾਹਿਬ ਤਾਰਾ ਆਪੇ ਜਾਣੇ ਆਪ ਸਲਾਈ ਸਲਾਈ ਨਦੀਆਂ ਤੇ ਬਾਪ ਪਵੇ ਸਮੁੰਦਰ ਜਾਣੀਏ ਸਮੁੰਦਰ ਸਾ
ਸੁਲਤਾਨ
ਜੈਸੇਤੀ ਮਾਲ ਤਨ ਕਿਹੜੀ ਤੁਲਨਾ ਹੋਵਣੀ
ਜੇ ਸਮੁੰਦਰ ਨਾ ਵਿਸਰੈ ਅੰਤਰਾ ਸਿੱਧੀ ਕਹਿ ਨਾਂਤ
ਅੰਤਰਾ ਕਰਨੇ
ਅੰਤ
ਅੰਤਰਾ ਵੇਖਣ ਸੁਣਨਾ ਅੰਤ ਅੰਤਰਾ ਜਾਪੇ ਗਮਨ ਮੰਤ ਅੰਤਰਾ ਜਾਪੇ ਕੀਤਾ
ਅੰਤ ਨਾ ਜਾਪੇ ਬਾਰਾ ਵਾਰ
ਅੰਗਾਰ ਕੇ ਤੇ ਬਿਲਾਏ ਤਾਂ ਕੇ ਅੰਦਰ ਇਹੋ ਅੰਤ ਨਾ ਜਾਣੇ ਕੋਏ ਬਹੁਤਾ ਕਹੀਆ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਦਾ ਉੱਚੇ ਉੱਪਰ ਉੱਚਾ ਨਾ ਇਹ ਬੜੇ ਉੱਚਾ ਹੋਵੇ ਕੋਏ ਤੇ ਸੁੱਚੇ ਕੋ ਜਾਣੇ ਸੋਏ ਜੇ ਬੜੇ ਆਪ ਜਾਣੇ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲਾ ਪਾਏ ਕੇਤੇ ਮੰਗੇ ਜੋ ਅਪਾਰ ਕੇਤਿਆਂ ਗੰਤ ਨਹੀਂ ਵਿਚਾਰ ਕੇਤੇ ਗਪ ਟੁੱਟੇ ਵੇਕਾਰ ਕੇਤੇ ਲੈ ਲੈ
ਮੁੱਕਰ ਪਾਏ
ਕੇਤੇ ਮੂੜ ਗਾਈ ਗਾਏ ਕੇਤਿਆਂ ਦੋਖ ਪੁਰਸ਼ ਸਦ ਮਾਰ ਇਹ ਪੈਦਾ ਤੇਰੀ ਦਾਤਾਰ ਬੰਦ ਗਲਾਸੀ ਪਾੜਿਆ ਹੋਏ ਹੋਰੇ
आख ना सके
जे को खाए ते आखन पाए वो जाने जे त्या मुंह गाए आपे जाने आपे दे आखे जी पे के ही के
जिसनो बख्शे से सलाह नानक पासाई पासा हो अमोल गुण अमोल अपार
गोपी दे गोबिंद आके ईश्वर आके सिद्ध आके
किते किते बोध
आके दार में आके देव आके सुर नर मुंजन सेव केते आके आकण पाए केते ते गीते और करे नाग सके गई के देवड पावे
देवड होए
नाग जाने सदा सोए देखो आगे बोल
आगे सरगा वारा का वार सो कर के हा सो कर के आ जित मा सर्व संभाले वादे नादा ने का शंका
के ते वाम नगारे
के ते आग भरी सो कहीं है के ते गावन हारे गावे तुनो पौन पानी मैं संतर
गावे राजा गावे जित गोबत लिख जाने लिख लिख तरम चारे गावे ईश्वर ब्रह्मा देव सोन सदा सुहाए गावे ने दासन बैठे देव ते आदर नाले गावे सेत समाधि अंदर गावे साध विचारे गावे जति सती संतो की गावे वीर करारे गावण पंडित पढ़ की सर जुग जुग वेदा नाले
गावे मोहनिया मन मोहन सुर गावे
गावण रत्नो पाए तेरे अठर दीत नाले गावे जोत महामर सूरा गावे कानी तारे गावे कन मनवर पंडा
तारे
से तुझनो गावे जोदर पावन हते तेरे भक्त रसाले और केते गावन से मैं जितने आवन नानक क्या विचारे सोई सोई साजा जाती नाई अभी ओसी जाए न जासी रजना रे न चाई रंगी रंगी पाती कर कर जिनसी माया जिन उपाई कर कर जो दिस दी बढ़ियाई जो दिस भाव है सोई कर से हुक्म करना जाए सो पर साव साव पर साव
नानक रहना जाए
मुंडा संतोष रंग बा चोरी जान के करे बपूत किंता गाल कुवारी जुगदड़ ना बरती दियाई
पत्ती जल जमाती
मन जीता जग जीता देश तुझे आदेश आज नीला
नाथ अनाथ
जो जुगे को बेस पुर के अंदर अपन धारण कर कर वजे नाद आप नाथ नाती सब जागी रिश्ते देवड़ा सास योग लेके आवे पाग आदेश से आदेश आद नीला नाद नाथ जुग जुग एक माई जुग तो आई तिन जले परवान
एक संसारी एक वर्ण आई
लाए दीवान जो तिस पावे
चलावे
जो वा फरमान ओ वेखे ओना नजर न आवे बहुता आदेश से आदेश आद नीला नाद
नाथ जुग जुग एक वेश
आसन लोए लोए पंडा जोग शपथ कार कार वे कैसर जिनगा नानक सजे
साची कार
आदेश से आदेश आर नीला नाद नाल जुग जुग एक को रेश एक दूजी पो लाखो होया
लाखो होया लगवीश
लग ला गेड़ा आखी है
एक नाम जगदीश एक नाम पंपलिया
चरिया होया की सुगला आकाश की कीड़ा आई लीश नानक नगरी पाई है
कुड़ी कुड़े ठीस आखन जोर छुपै न जोर जो न मंगण दे न जोर
जो न जीवन मरण
जोर ना राज माल मन सोर जोर ना सुरति ज्ञान विचार जोर ना युक्ति छुटे संसार जिस रात को देखे सोए नानक
उत्तम नीच ना कोए
राती रुती तिथि वार पौन पानी अग्नि पाताल तिस वे तरती
संसार
हे जी जूत के रंग दिन के नाम अनेक आनंद गर्मी गर्मी होए विचार सच्चा आ सच्चा दरबार तिते सोन पांच परवान नदरी करम पावे निशान कज बकाई उते पाए
रन गया जप जाए
धर्म कांड का यो धर्म ज्ञान कांड का को कर्म
केते पावन पानी मैं संतर केते कान महेश केते भर में कार तगड़िया
रूप राम के वेश केतिया गरम भूमि मेल केते केते डूब देश केते इंद चांद सूर केते केते मन केते सिद्ध भोलेनाथ केते केते देवी वेश केते देव राम मोहन केते केते रतन समुद्र केतिया गाणी केतिया वाणी केते पांच नरेंद्र केतिया सुरति सेव केते नानक ज्ञान खंड में ज्ञान पर जाने दिते नाल मनोज गोड़ा आनंद सर्व खंड की वाणी रूप दिते कालत कड़िया बहुत अनोख तांगिया गला दी ਕਿਆ ਨਾ ਜਾਏ ਜੇ ਕੋ ਕਹਿ ਪਿਛੇ ਪਛਤਾਏ
ਘੜਿਆ ਸੁਰਤ ਨਤ ਮਨ ਬੁੱਧ
ਤਿੱਤੇ ਕਰੀਏ ਸੁਹਾਸਾ ਕੀ ਸੁਧ ਕਰਮ ਕਾਂਡ ਜੀ ਬਾਣੀ ਜੋਰ ਤਿੱਤੇ ਹੋਰ ਨ ਕੋਈ ਹੋਰ ਤਿੱਤੇ ਜੋਤ ਮਹਾਂਬਰ ਸੋਰ ਤਿਨ ਮੈਂ ਰਾਮ ਰਿਆ ਭਰਪੂਰ
ਤਿੱਤੇ ਸੀਤੋ ਸੀਤਾ ਮੈਂ ਮਾਂ ਮਾਏ
ਤਾਂਗੇ ਰੂਪ ਨਕਦ ਨੇ ਜਾਏ ਨਾ ਉਹ ਮਰੇ ਨੇ ਟਾਕੇ ਜਾਏ ਦਿਨ ਕੇ
ਰਾਮ ਵਸੇ ਮਨਵਾਨ
ਤਿੱਤੇ ਭਗਤ ਵਸੇ ਕੇ ਲੋਕ ਜਿਸ ਦਾ ਮਨ ਸੋਏ ਸੱਚ ਖੰਡ ਵਸੈ ਨੰਕਾਰ ਹਰ ਘਰ ਵੇਖੈ ਨਦਰ ਨਿਹਾਲ ਤਿੱਤੇ ਖੰਡ ਮੰਡਲਵ ਪੰਡ ਟਕਸਾਲ ਜਿਨ ਕੋ ਨਜ਼ਰ ਕਰਮ ਤਿਨਕਾਰ ਨਾਨਕ ਨਜ਼ਰੀ ਨਜ਼ਰ ਨਿਹਾਲ ਸਲੋਕ ਪਵਣ ਗੁਰੂ ਪਾਣੀ ਪਿਤਾ
ਮਾਤਾ ਦਰਤ ਮਾਤ
ਦਿਵਸ ਰਾਤ ਦੋਇਦਾਈ
ਲੈ ਸਗਲ ਜਗਤ
ਚੰਗਿਆਈਆਂ ਬੁਰਿਆਈਆਂ
ਵਾਚੈ ਧਰਮ ਹਦੂਰ
ਕਰਮੀ ਆਪੋ ਆਪਣੀ
ਨੇੜੇ ਕੇ ਦੂਰ
ਜਿਨੀ ਨਾਮ ਤੇ ਆਇਆ
ਗਏ ਮਸ਼ਕਤ ਕਾਲ
ਕੇਤੀ ਛੁੱਟੀ ਨਾਲ ਜਿਨੀ ਨਾਮ ਤੇ ਆਇਆ
ਕਾਲ
ਨਾਨਕ ਦੇ ਮੁਖ ਉਜਲੇ ਕੇਤੀ ਛੁੱਟੀ ਨਾਲ ਜਿਨੀ ਨਾਮ ਤੇ ਆਇਆ
ਗਏ ਮਸ਼ਕਤ ਕਾਲ ਨਾਨਕ ਦੇ ਮੁਖ ਉਜਲੇ
ਕੇਤੀ ਛੁੱਟੀ ਨਾਲ।